ऊचायगमय पार प्रभु कथ न जाए अकथ नानक प्रभु शरणागति राखण को समरथ तिन बेदियन की कुल बिख प्रगटे नानक राय सब सिखन को सुख दय जै तै भय सहाय तुदे आगे अरदास हमारी जियो पिंड सब तेरा को नानक सब तेरी वडियाई कोई नाम न जाने मेरा को नानक सब तेरी वडियाई कोई नाम न जाने का खालसा
वाहिगुरु जी की फतेह।
परम सत्कार योग गुरु रूप साध संगत अकाल पुरख श्री वाहिगुरु जी की अपार बख्शिश अपार रहमत दा सदका श्री गुरु ग्रंथ साहब महाराज जी दे चरणा विच हाजर होके सतसंगत दा सुभाग प्राप्त हो रहा है। सोदर संध्या जी के नितनेम सतगुर पातशाह जी दी पवित्र बाणी दा हुक्मनामा साध संगत दे दर्शन गुरु के लंगरां दी सेवा जो महान उत्तम पदार्थ हन गुरसेवा ते भगत कमाई तब ए मानस देही पाई इस देही को सिमर है देव सो देही भज हर की सेव सतगुरां दी कृपा द्वारा आप नित नेम अनुसार गुरु के चरणा विच पुज के गुरु के बचन गुरु का उपदेश गुरु की बाणी सरवण करके लाहे प्राप्त कर रहे हो जिस करके धन भागी हो धनता दे योग हो। सतगुरां ने मेहर कीती है पवित्र बाणी दरगाह की बाणी सवैये साहब जी दी विचार करन दा तुहानू सुभाग बख्शिया है जो श्री गुरु ग्रंथ साहब जी दी छत्र छाया हेठ आरंभ है। कल आप संगता ने श्री गुरु अर्जन देव जी दी पवित्र रचना तो वेदां दे अवतार साक्षात ब्रह्मा दे अवतार पिखा जी जिन्हां दी संग्या भट है भट्टां दे सवैये भट शब्द हुण भी साडे देश विच वरत्या जांदा एक पाटो हुंदे ने जिहड़े किसे खुशी दे समय गीत गाउंदे ने सोहणे गाउंदे ने बधाईयां देण वास्ते पर जो गुरमत विच भट ने तुसी शब्द सुनिया होणा भट आचारी है हुण भी लास्ट नेम बहुत है साडे देश विच भट्टाचारी है एदा भाव है आचारिया विद्वान जेड़ा महान विद्वान होवे उनु आचारिया कहंदे ने हिंदी विच ए जेड़े भट सन आचारिये महान विद्वान सन क्योंकि वेद दे अवतार सी श्राप होण करके गलती होण करके नीचपणा नीचे थां गिरना पिया पर अवतार वेदां दे होण करके महान विद्वान श्री गुरु अर्जन देव जी दे चरणा विच ਹਾਜ਼ਰ ਹੋਏ ਤਾਂ ਗੁਰੂ ਜੀ ਦਾ ਦਰਸ਼ਨ ਕਰਕੇ ਇਨ੍ਹਾਂ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ। ਆਮ ਤੁਸੀਂ ਸਟੋਰੀਆਂ ਵੀ ਪੜ੍ਹੀਆਂ ਦੇਖੀਆਂ ਵੀ ਹੋਣੀਆਂ, ਜਦੋਂ ਕਿਸੇ ਹਾਦਸੇ ਦੇ ਵਿੱਚ ਕਿਸੇ ਦੀ ਹੋਸ਼ ਜਾਂਦੀ ਰਹਿੰਦੀ ਹੈ, ਉਹਦੀ ਪਹਿਚਾਣ ਜਾਂਦੀ ਰਹਿੰਦੀ ਹੈ, ਤਾਂ ਦੁਬਾਰਾ ਉਦੋਂ ਹੀ ਆਉਂਦੀ ਹੈ, ਉਹੋ ਜਿਹਾ ਹੀ ਹਾਦਸਾ ਉਹਦੇ ਨਾਲ ਫੇਰ ਵਾਪਰੇ, ਉਹਦੀ ਭੁੱਲੀ ਯਾਦਾਸ਼ਤ ਫੇਰ ਪ੍ਰਾਪਤ ਹੋ ਜਾਂਦੀ ਹੈ। ਆਮ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਉਹ ਅਕਾਲ ਪੁਰਖ ਦੇ ਦਰਗਾਹ ਦੇ ਵਿਚੋਂ ਸਰਾਪੇ ਗਏ ਸੀ, ਸੱਟ ਵੱਜੀ ਸੀ ਉਨ੍ਹਾਂ ਨੂੰ, ਹਉਮੈ ਕਰਕੇ ਅਕਾਲ ਪੁਰਖ ਦੇ ਹੀ ਸਰੂਪ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਉਹ ਦਰਸ਼ਨਾਂ ਦਾ ਐਸਾ ਪ੍ਰਭਾਵ ਪਿਆ ਕਿ ਪਿਛਲਾ ਜਨਮ ਯਾਦ ਆ ਗਿਆ, ਪਿਛਲੇ ਜਨਮ ਦੀ ਸੋਝੀ ਹੋ ਗਈ। ਜਿਵੇਂ ਸੱਟ ਵੱਜੇ ਤੋਂ ਕਿਸੇ ਦੀ ਸੋਝੀ ਗਈ ਹੈ, ਕੁਦਰਤੀ ਫੇਰ ਸੱਟ ਵੱਜ ਜਾਵੇ ਉਹ ਸੋਝੀ ਦੁਬਾਰਾ ਆ ਜਾਂਦੀ ਹੈ। ਇਸੇ ਤਰ੍ਹਾਂ ਇਨ੍ਹਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨਾਂ ਨੇ ਐਸਾ ਅਸਰ ਕੀਤਾ ਕਿ ਪਿਛਲੇ ਜਨਮ ਦਾ ਗਿਆਨ ਹੋ ਗਿਆ ਤੇ ਬੇਨਤੀ ਕੀਤੀ, ਸਤਿਗੁਰ ਜੋ ਅਕਾਲ ਪੁਰਖ ਦਾ ਸਾਨੂੰ ਬਚਨ ਹੈ ਕਿ ਗੁਰੂ ਅਰਜਨ ਦੇਵ ਸਤਿਗੁਰ ਨਾਨਕ ਦੇ ਪੰਜਵੇਂ ਸਰੂਪ ਤੁਹਾਡੀ ਕਲਿਆਣ ਕਰਨਗੇ, ਇਸ ਸਰਾਪ ਨੂੰ ਕੱਟਣਗੇ, ਕਿਰਪਾ ਕਰੋ ਹੁਣ ਆਪ ਜੀ ਦੀ ਸ਼ਰਨ ਵਿਚ ਆਏ ਹੈ, ਸਾਡਾ ਉਹ ਸਰਾਪ ਪ੍ਰਾਸਤਿਤ ਕਰੋ। ਤਾਂ ਸਤਿਗੁਰ ਅਰਜਨ ਦੇਵ ਜੀ ਨੇ ਬਚਨ ਕੀਤਾ ਕਿ ਸਤਿਗੁਰਾਂ ਦੀ ਉਪਮਾ ਕਰੋ, ਵਡਿਆਈ ਕਰੋ। ਭੱਟ ਭਿੱਖਾ ਜੀ ਜੋ ਬ੍ਰਹਮਾ ਦੇ ਸਰੂਪ ਸਨ, ਕਹਿਣ ਲੱਗੇ ਕਿ ਸਾਨੂੰ ਗੁਰੂ ਨਾਨਕ ਦੇਵ ਦੀ ਵਡਿਆਈ, ਉਹ ਤਾਂ ਰੱਬ ਅਕਾਲ ਪੁਰਖ ਵਾਹਿਗੁਰੂ ਦੇ ਤੁਲ ਹਨ, ਉਨ੍ਹਾਂ ਦੀ ਵਡਿਆਈ ਕੌਣ ਕਰ ਸਕਦਾ, ਇਕ ਜਿਹੀ ਗੁਣ ਕਵਨ ਬਖਾਨੇ, ਇਕ ਜੇ ਬਾ ਹਮ ਕਿਆ ਗੁਣ ਤੇਰੇ ਵਿਥਰ ਹੈ ਸਵਾਮੀ ਅਪਰ ਅਪਾਰੋ ਰਾਮ ਰਾਜ। ਤਾਂ ਸਤਿਗੁਰ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਉਪਮਾ ਕਰਨੀ ਸਿਖਾਓ, ਰਾਹ ਦੱਸੋ ਕਿਵੇਂ ਉਪਮਾ ਹੋ ਸਕਦੀ ਹੈ। ਤਾਂ ਉਨ੍ਹਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਸਮਸਰ ਕਿਹਦੇ ਕਰ ਰਹੇ ਨੇ, ਅਕਾਲ ਪੁਰਖ ਦੇ ਗੁਣ ਸਾਨੂੰ ਦੱਸ ਕੇ ਪ੍ਰਮਾਣ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਰਸਨਾ ਤੋਂ ਜੋ ਸਾਨੂੰ ਗਿਆਨ ਉਪਦੇਸ਼ ਬਖਸ਼ ਰਹੇ ਨੇ, ਉਹ 17 ਭੱਟ 16 4 4 ਵੇਦਾਂ ਦੇ ਅਵਤਾਰ, 17ਵਾਂ ਬ੍ਰਹਮਾ ਦਾ ਅਵਤਾਰ, ਭੱਟ ਭਿੱਖਾ, ਸਾਰੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੁਣ ਰਹੀਆਂ ਨੇ। ਆਓ ਆਪਾਂ ਵੀ ਸਤਿਗੁਰ ਪਾਤਸ਼ਾਹ ਦੀ ਬਾਣੀ ਜੋ ਕੱਲ ਆਪ ਜੀ ਨੇ ਸਰਵਣ ਕੀਤੀ ਸੀ, ਨਿਰੰਕਾਰ ਸ਼ਬਦ ਦਾ ਜਿਹੜਾ ਸਵਈਆ ਸ਼ੁਰੂ ਹੋਇਆ, ਪਿਆਰ ਸ਼ਰਧਾ ਦੇ ਨਾਲ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਨਿਰੰਕਾਰ ਅਕਾਰ ਅਸਲ ਪੂਰਨ ਅਵਨਾਸੀ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 24 ਅਵਤਾਰਾਂ ਦਾ ਜ਼ਿਕਰ ਆਉਂਦਾ ਸਾਡੇ ਪੁਰਾਤਨ ਗ੍ਰੰਥਾਂ ਵਿਚ, ਜਿਨ੍ਹਾਂ ਵਿਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦਸਮ ਗ੍ਰੰਥ ਵਿਚ ਅਵਤਾਰਾਂ ਦੀ ਕਥਾ ਲਿਖੀ ਹੈ। ਕੱਲੇ ਕੱਲੇ ਅਵਤਾਰ ਦਾ ਨਾਂ ਲਿਖਿਆ, ਉਹਦਾ ਜੀਵਨ ਲਿਖਿਆ। ਜਦ ਦਸਮ ਪਾਤਸ਼ਾਹ ਦਾ ਗੁਰਪੁਰਬ ਤੁਸੀਂ ਮਨਾਉਂਦੇ ਹੋ ਤਾਂ ਆਮ ਇਹ ਸ਼ਬਦ ਪੜਿਆ ਜਾਂਦਾ, ਆਪ ਮੈਂ ਆਪਣੀ ਕਥਾ ਬਖਾਨੋ। ਪਰ ਕਦੇ ਧਿਆਨ ਨਹੀਂ ਦਿੱਤਾ ਹੋਣਾ ਕਿ ਅਬ ਸ਼ਬਦ ਕਿਉਂ ਲਿਖਿਆ ਮਹਾਰਾਜ ਨੇ। ਇਹ ਜਿਹੜਾ ਅਬ ਸ਼ਬਦ ਹੈ ਬਹੁਤ ਮਹਿੰਗਾ, ਬਹੁਤ ਡੂੰਘਾ ਸ਼ਬਦ ਹੈ। ਅਬ ਕਿਉਂ ਲਿਖਿਆ? ਇਹ ਅਬ ਤਾਂ ਲਿਖਿਆ ਗੁਰਸਿੱਖ ਪਿਆਰਿਓ, ਜਿੱਥੇ ਅਬ ਮੈਂ ਆਪਣੀ ਕਥਾ ਬਖਾਨੋ ਕਿਹਾ ਨਾ, ਉਥੇ ਬਾਕੀ ਅਵਤਾਰਾਂ ਦੀ ਕਥਾ ਪੂਰੀ ਹੁੰਦੀ ਹੈ। ਉਹ ਤੋਂ ਉਪਰ ਹੋਰਾਂ ਅਵਤਾਰਾਂ ਦੀ ਕਥਾ ਹੈ, ਦਸਮ ਗ੍ਰੰਥ ਪੜ੍ਹੋ। ਜਿੱਥੇ ਹੋਰਾਂ ਅਵਤਾਰਾਂ ਦੀ ਕਥਾ ਸੰਪੂਰਨ ਹੋਈ ਹੈ ਨਾ, ਫੇਰ ਮਹਾਰਾਜ ਨੇ ਕਿਹਾ ਭਾਈ ਹੁਣ ਤੱਕ ਤਾਂ ਮੈਂ ਹੋਰ ਦੀ ਗੱਲ ਕੀਤੀ ਹੈ, ਹੁਣ ਮੇਰੀ ਗੱਲ ਸ਼ੁਰੂ ਹੋ ਰਹੀ ਹੈ। ਇਹ ਅਬ ਸ਼ਬਦ ਤਾਂ ਵਰਤੇ ਕਿਉਂਕਿ ਉੱਤੇ ਦੂਜਿਆਂ ਦੀ ਗੱਲ ਕੀਤੀ ਹੈ ਮਹਾਰਾਜ ਨੇ, ਜਿਹੜੇ ਪਹਿਲੇ ਅਵਤਾਰ ਹੋਏ ਨੇ। ਜਿਵੇਂ 10 ਬੰਦੇ ਤੁਸੀਂ ਬੈਠੇ ਗੱਲਾਂ ਕਰਦੇ ਹੋ, ਇੱਕ ਬੰਦਾ ਚੁੱਪ ਕਰਕੇ ਸਾਰਿਆਂ ਦੀ ਸੁਣੀ ਜਾਵੇ ਤੇ ਫੇਰ ਉਹ ਕਹੂਗਾ ਭਾਈ ਹੁਣ ਮੇਰੀ ਵੀ ਸੁਣੋ, ਹੁਣ ਮੈਨੂੰ ਵੀ ਸਮਾਂ ਦੋ। ਇਸ ਕਰਕੇ ਅਬ ਸ਼ਬਦ ਵਰਤਿਆ ਮਹਾਰਾਜ ਕਿ ਭਾਈ ਉੱਪਰ ਅਸੀਂ ਹੋਰ ਦੀ ਕਥਾ ਕੀਤੀ ਹੈ, ਹੁਣ ਸਾਡੀ ਗੱਲ ਹੈ, ਅਸੀਂ ਆਪਣੀ ਗੱਲ ਕਰਨ ਲੱਗੇ। ਉਹ ਸਾਰੇ ਅਵਤਾਰ ਸਤਿਕਾਰ ਯੋਗ ਨੇ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਆਲੋਚਨਾ ਨਹੀਂ ਕਰਨੀ। ਬਾਰ ਬਾਰ ਤੁਹਾਨੂੰ ਬੇਨਤੀ ਕਰੀ ਦੀ ਹੈ, ਕਿਸੇ ਗੁਰੂ ਪੀਰ ਕਿਸੇ ਧਰਮ ਦੇ ਔਗੁਣ ਦੱਸਣ ਨਾਲੋਂ ਆਪਣੇ ਗੁਰੂ ਆਪਣੇ ਧਰਮ ਦੇ ਗੁਣ ਦੱਸੋ ਲੋਕਾਂ ਨੂੰ। ਕਿਸੇ ਦੀਆਂ ਬੁਰਿਆਈਆਂ ਊਣਤਾਈਆਂ ਦੱਸਣ ਨਾਲੋਂ ਤੁਸੀਂ ਇਹ ਦੱਸੋ ਸਿੱਖੀ ਵਿਚ ਗੁਣ ਕੀ ਹੈ, ਸਾਡੇ ਗੁਰੂ ਵਿਚ ਗੁਣ ਕੀ ਹੈ। ਤੇ ਇਕ ਬਚਨ ਤਾਂ ਯਾਦ ਏ ਰੱਖਿਓ, ਜਦ ਕਿਸੇ ਦੇ ਔਗੁਣ ਦੱਸਣ ਲੱਗ ਜਾਵਾਂਗੇ ਨਾ, ਅਸੀਂ ਆਪਣੇ ਗੁਣ ਦੱਸਣ ਤੋਂ ਰਹਿ ਜਾਣਾ, ਅਸੀਂ ਆਪਣੀ ਵਿਸ਼ੇਸ਼ਤਾ ਦੱਸਣ ਤੋਂ ਰਹਿ ਜਾਣਾ, ਅਸੀਂ ਹੋਰਾਂ ਦੇ ਔਗਣ ਹੀ ਨਿੰਦਿਆ ਹੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਗੁਰਬਾਣੀ ਤੇ ਗੁਰਮਤ ਦਾ ਪ੍ਰਚਾਰ ਹੋਣਾ ਹੀ ਬੰਦ ਹੋ ਗਿਆ। ਨਾਲੇ ਸੰਸਾਰ ਹੁਣ ਬੌਧਿਕ ਤਲ ਤੇ ਖੜਾ, ਸੈਂਟਿਫਿਕ ਤਲ ਤੇ ਖੜਾ, ਟੈਕਨੀਕਲ ਤਲ ਤੇ ਸ੍ਰਿਸ਼ਟੀ ਚੱਲ ਰਹੀ ਹੈ। ਹੁਣ ਪੜ੍ਹੇ ਲਿਖੇ ਸੱਜਣ ਕਿਸੇ ਦੀ ਨਿੰਦਿਆ ਨਹੀਂ ਸੁਣਨਾ ਚਾਹੁੰਦੇ, ਕਿਸੇ ਦੀ ਔਗਣ ਨਹੀਂ ਸੁਣਨਾ ਚਾਹੁੰਦੇ। ਉਹ ਚਾਹੁੰਦੇ ਨੇ ਜੋ ਤੇਰੀ ਹੱਟ ਵਿਚ ਸੌਦਾ ਹੈ ਉਹ ਦੱਸ ਕੀ ਹੈ, ਤੈਨੂੰ ਕੀ ਲੈਣਾ ਗੁਆਂਢੀ ਦੀ ਹੱਟ ਦੀ ਮੂੰਗੀ ਨੂੰ ਸੁਸਰੀ ਲੱਗੀ ਵੀ ਲੱਗੀ ਰਹਿਣ ਦੇ, ਤੂੰ ਆਪਣੇ ਮਾਂ ਵਿਖਾ ਜਿਹੜੇ ਸਾਬਤ ਨੇ ਤੇਰੇ ਕੋਲ। ਪਰ ਅਸੀਂ ਹੋਰਾਂ ਦੀ ਨਿੰਦਿਆ ਆਲੋਚਨਾ ਵਿਚ ਪੈ ਗਏ, ਜਿਸ ਕਰਕੇ ਗੁਰਮਤ ਦੇ ਪ੍ਰਚਾਰ ਨੂੰ ਠੇਸ ਵੱਜੀ ਤੇ ਲੋਕ ਸੁਣਨ ਤੋਂ ਹਟ ਗਏ। ਗੁਰਦੁਆਰਿਆਂ ਵਿਚ ਜਾਦੇ ਕਾਹਤੇ ਨਹੀਂ ਜਾਂਦੇ ਲੋਕ, ਇੱਥੇ ਤਾਂ ਸ਼ਾਂਤੀ ਲੈਣ ਆਉਣੇ, ਇੱਥੇ ਤਾਂ ਤੜਫਦੇ ਭੁਜਦੇ ਹਿਰਦਿਆਂ ਨੇ ਸਕੂਨ ਲੈਣ ਆਉਣੇ। ਤੇ ਜੇ ਇੱਥੇ ਹੀ ਕੋਈ ਗੱਲ ਗੜਬੜਦੀ ਹੋਵੇਗੀ, ਨਿੰਦਿਆ ਦੁਆਇਸ਼ ਦੀ ਗੱਲ ਹੋਵੇਗੀ, ਇੱਥੇ ਹੀ ਗਾਹ ਅੱਗ ਮੱਚਦੀ ਹੋਵੇਗੀ, ਤੇ ਸ਼ਾਂਤੀ ਕਿੱਥੋਂ ਮਿਲੇਗੀ ਸਾਨੂੰ? ਅਸੀਂ ਗੁਰਦੁਆਰੇ ਦੇ ਸਟੇਜਾਂ ਤੇ ਧਾਰਮਿਕ ਸਟੇਜਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਗੁਣਾਂ ਦੇ ਸਮੁੰਦਰ ਹੈ, ਇਹਦੇ ਗੁਣ ਦੱਸੋ। ਸ੍ਰੀ ਗੁਰੂ ਨਾਨਕ ਦੇ ਗੁਣ ਦੱਸੋ, ਦਸਮ ਪਾਤਸ਼ਾਹ ਦੇ ਗੁਣ ਦੱਸੋ, ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ ਦੇ ਗੁਣ ਦੱਸੋ। ਅਸੀਂ ਤਾਂ ਛੱਪੜਾਂ ਵਿਚ ਨਾ ਤਾਂ ਢਾਈਏ ਜੇ ਸਾਡੇ ਕੋਲ ਸਮੁੰਦਰ ਨਾ ਹੋਵੇ। ਅਸੀਂ ਕਿਉਂ ਚਿੰਜਾਂ ਨਿਬੇੜਨੀ ਹੈ ਕਿਸੇ ਦੀ ਨਿੰਦਿਆ ਗੁਰੂ ਪੀਰ ਦੀ ਕਰਨ ਨਾਲੋਂ? ਆਪਣੇ ਗੁਰੂ ਦੀ ਸ਼ੋਭਾ ਦੱਸੋ, ਆਪਣੇ ਧਰਮ ਦੇ ਗੁਣ ਦੱਸੋ ਲੋਕਾਂ ਨੂੰ। ਸਾਡੀ ਹੱਟ ਵਿਚ ਸੌਦਾ ਕੀ ਹੈ? ਉਹ ਸਾਨੂੰ ਕੀ ਲੈਣਾ ਵੇ, ਤੇਰੇ ਬਾਪੂ ਦੀ ਜੁੱਤੀ ਟੁੱਟੀ ਹੋਈ ਹੈ, ਤੂੰ ਆਪਣੇ ਬਾਪੂ ਨੂੰ ਬਾਟਾ ਦੀ ਲਿਆ ਜਿੱਥੇ ਆਪੋ ਸਤਨਾ, ਤੂੰ ਕਾਹਨੂੰ ਗੁਆਂਢੀ ਦੇ ਬਾਪੂ ਦੀ ਜੁੱਤੀ ਵੇਖਦੇ? ਅਗੇ ਤੇਰੇ ਬਾਪੂ ਦਾ ਝੱਗਾ ਪਾਟਿਆ ਮੈਂ, ਤੂੰ ਆਪਣੇ ਨੂੰ ਤੇਰੀ ਗਾਂਢ ਸਵਾ, ਤੈਨੂੰ ਕੀ ਲੈਣਾ? ਅਸੀਂ ਹੋਰਾਂ ਦੇ ਹੀ ਝੱਗੇ ਦੇਖੀ ਗਏ, ਹੋਰਾਂ ਦੀਆਂ ਜੁੱਤੀਆਂ ਪਾਟੀਆਂ ਵੇਖੀਆਂ, ਆਪਣੇ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਤਾਲਾ ਰਿਹਾ ਹੀ ਨਹੀਂ, ਤਾਲਾ ਰਿਹਾ ਹੀ ਨਹੀਂ ਸਾਡਾ। ਸੋ ਗੁਰਸਿੱਖ ਪਿਆਰਿਓ, ਮਹਾਰਾਜ ਨੇ ਅਵਤਾਰਾਂ ਦੀ ਕਥਾ ਲਿਖੀ, ਅਸੀਂ ਆਲੋਚਨਾ ਵਿਚ ਨਹੀਂ ਪੈਣਾ, ਨੁਕਤਾ ਚੀਨੀ ਵਿਚ ਨਹੀਂ ਪੈਣਾ। ਆਪੋ ਆਪਣਾ ਸਮੇਂ 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 ਦਾ ਰਾਜ। ਜਦ ਬਿਜਲੀ ਨਹੀਂ ਸੀ ਸਾਡੇ ਬਾਪੂ ਦਾਦੇ ਲਾਲਟਣਾਂ ਨਾਲੇ ਸਾਰ ਗਏ, ਜਦੋਂ ਲਾਲਟਣ ਨਹੀਂ ਸੀ ਬਣੀ ਦੀਵਿਆਂ ਨਾਲੇ ਸਾਰ ਗਏ, ਮਸਾਲਾ ਨਾਲੇ ਸਾਰ ਗਏ, ਤੇ ਆਪਣੇ ਹੁਣ ਭਾਈ ਬਿਜਲੀ ਹੈ। ਜੇ ਆਪਾਂ ਕਹੀਏ ਬੜੇ ਬੇਵਕੂਫ ਤੇ ਜਿਹੜੇ ਲਾਲਟਣਾਂ ਮਚਾਉਂਦੇ ਤੇ, ਉਹ ਤਾਂ ਗਲਤ ਤੇ ਜਿਹੜੇ ਨਹੀਂ, ਉਹ ਸਮਾਂ ਹੀ ਲਾਲਟਣਾਂ ਦਾ ਸੀ, ਪਿਛਲੇ ਅਵਤਾਰਾਂ ਦਾ ਸਮਾਂ ਹੀ ਉਹ ਜਾ ਸੀ। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਨੇ ਅਵਤਾਰਾਂ ਦੀ ਕਥਾ ਲਿਖੀ, ਪਰ ਨਿਰਣਾ ਜ਼ਰੂਰ ਕਰਨਾ। ਉਹ ਨਿਰਣਾ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਸੂਰਜ ਪ੍ਰਕਾਸ਼ ਵਿਚ, ਦਸਮ ਪਾਤਸ਼ਾਹ ਜੀ ਨੇ ਕੀਤਾ, ਸ੍ਰੀ ਰਾਮ ਚੰਦਰ ਮਹਾਰਾਜ ਤ੍ਰੇਤੇ ਦੇ ਅਵਤਾਰ, ਸ੍ਰੀ ਕ੍ਰਿਸ਼ਨ ਮਹਾਰਾਜ ਦੁਆਪਰ ਦੇ ਅਵਤਾਰ। ਅੱਜ ਕਰੋੜਾਂ ਅਰਬਾਂ ਲੋਕ ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਪੂਜ ਰਹੇ ਨੇ, ਤੇ ਕਰੋੜਾਂ ਹੀ ਲੋਕ ਰਾਮ ਜੀ ਨੂੰ ਭਗਵਾਨ ਕਰਕੇ ਪੂਜ ਰਹੇ ਨੇ। ਅਰਬਾਂ ਦੀ ਗਿਣਤੀ ਹੈ ਹਿੰਦੂ ਵੀਰਾਂ ਦੀ, ਪਰ ਦੇਖਣ ਵਾਲੀ ਕਿਹੜੀ ਗੱਲ ਹੈ? 2.25 ਅਰਬ ਗਿਣਤੀ ਹੈ ਮੁਹੰਮਦਨ ਮੁਸਲਮਾਨਾਂ ਦੀ, ਇਕ ਵੀ ਮੁਸਲਮਾਨ ਰਾਮ ਨੂੰ ਮੱਥਾ ਨਹੀਂ ਟੇਕੇਗਾ, ਇਕ ਵੀ ਮੁਸਲਮਾਨ ਕ੍ਰਿਸ਼ਨ ਨੂੰ ਭਗਵਾਨ ਨਹੀਂ ਕਵੇਗਾ। ਤੇ ਦੂਜਾ ਪਾਸਾ ਲੈ ਲੋ, 2 ਅਰਬ ਮੁਸਲਮਾਨ ਮੁਹੰਮਦ ਸਾਹਿਬ ਨੂੰ ਖੁਦਾ ਕਰਕੇ ਮੱਥਾ ਟੇਕ ਰਹੇ ਨੇ, ਅੱਲਾਹ ਕਰਕੇ ਪੂਜ ਰਹੇ ਨੇ, ਪਰ ਇੱਕ ਵੀ ਹਿੰਦੂ ਮੁਹੰਮਦ ਸਾਹਿਬ ਨੂੰ ਮੱਥਾ ਨਹੀਂ ਟੇਕੂਗਾ। ਇੱਕ ਹਿੰਦੂ ਮਸੀਤ ਵਿਚ ਨਹੀਂ ਜਾਊ, ਇੱਕ ਮੁਸਲਮਾਨ ਮੰਦਰ ਵਿਚ ਨਹੀਂ ਜਾਊ, ਇੱਕ ਮੁਸਲਮਾਨ ਰਾਮ ਨੂੰ ਨਹੀਂ ਪੂਜੇਗਾ, ਇੱਕ ਹਿੰਦੂ ਮੁਹੰਮਦ ਸਾਹਿਬ ਨੂੰ ਨਹੀਂ ਪੂਜੇਗਾ। ਆਇਆ ਤੁਹਾਡਾ ਬਾਪੂ ਨਾਨਕ ਦੋਏ ਚਰਨਾਂ ਤੇ ਢਹਿ ਪਏ। ਹਿੰਦੂ ਕਹਿੰਦੇ ਸਾਡਾ ਤੇ ਮੁਸਲਮਾਨ ਕਹਿੰਦੇ ਸਾਡਾ। ਇਹ ਗੁਣ ਦੱਸੋ ਲੋਕਾਂ ਨੂੰ ਵੀ ਗੁਰੂ ਨਾਨਕ ਦੀ ਵਡਿਆਈ ਕੀ ਸੀ। ਹਿੰਦੂ ਮੁਸਲਮਾਨ ਨਿਭਾਇਆ, ਇੱਕੋ ਇੱਕ ਸਤਿਗੁਰੂ ਨਾਨਕ ਦੇਵ ਅਵਤਾਰ ਆਏ ਨੇ, ਜੋ ਹਿੰਦੂ ਕਹਿੰਦੇ ਸਾਡਾ ਗੁਰੂ ਤੇ ਮੁਸਲਮਾਨ ਕਹਿੰਦੇ ਸਾਡਾ ਪੀਰ। ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਸਤਿਗੁਰੂ ਨਾਨਕ ਦੇਵ ਕਿਉਂ ਪੂਜੇ ਗਏ? ਨਿਰੰਕਾਰ ਆਕਾਰ ਹੁੰਦੇ ਹੋਏ ਬੜਾ ਜ਼ੋਰ ਲਾਇਆ ਸਿੱਧ ਸੈਨ ਰਾਜੇ ਨੇ ਕਿ ਮੈਂ ਪਰਨੇ ਦੇ ਵਿਚ ਕਮਰ ਕਸਾ ਕਰ ਦਵਾਂ ਸਤਿਗੁਰਾਂ ਦਾ, ਪਰ ਸਰੀਰ ਆਏ ਹੀ ਨਹੀਂ। ਅੰਤ ਸਮੇਂ ਤੱਕ ਇਹੀ ਗੁਰਸਿੱਖ ਪਿਆਰਿਓ, ਸਰੀਰ ਪਿਆ ਮਹਾਰਾਜ ਦਾ ਜੋਤੀ ਜੋ ਸਮਾਏ ਹੋਏ ਨੇ ਕਰਤਾਰਪੁਰ ਸਾਹਿਬ, ਉਥੇ ਵੀ ਝਗੜਾ ਹੋ ਗਿਆ। ਸਿੱਖ ਤੇ ਹਿੰਦੂ ਇਕ ਪਾਸੇ ਕਹਿੰਦੇ ਇਸ ਦਾ ਸੰਸਕਾਰ ਕਰਨਾ, ਮੁਸਲਮਾਨ ਡਾਂਗ ਚੱਕੀ ਪਿੰਡ ਕਹਿੰਦੇ ਨਹੀਂ ਕਰਨ ਦੇਣਾ, ਤਾਂ ਸਾਡਾ ਪੀਰ ਹੈ ਅਸੀਂ ਇਹਨੂੰ ਕਬਰ ਵਿਚ ਦੱਬਣਾ। ਇਕੋ ਇਕ ਗੁਰੂ ਨਾਨਕ ਜੀ ਨੂੰ ਦੋਵੇਂ ਕੌਮਾਂ ਆਪਣਾ ਹੱਕ ਜਮਾਉਣ। ਕਿਸੇ ਗੁਰੂ ਪੀਰ ਨੂੰ ਅੱਜ ਤੱਕ ਐਸੀ ਵਿਵਸਥਾ ਹੋਈ ਨਹੀਂ। ਹਿੰਦੂ ਕਹਿਣ ਸੰਸਕਾਰ ਕਰਨਾ ਸਾਡਾ ਗੁਰੂ ਹੈ, ਮੁਸਲਮਾਨ ਕਹਿਣ ਕਬਰ ਚ ਦੇਣਾ ਸਾਡਾ ਪੀਰ ਹੈ, ਤੁਸੀਂ ਲੱਗਦੇ ਕਿਉਂ? ਦੋਹਾਂ ਦਾ ਝਗੜਾ ਵਧਿਆ, ਸਿਆਣੇ ਵਿਚ ਆ ਗਏ ਗੁਰਸਿੱਖ ਪਿਆਰੇ। ਬੜੀ ਲੰਮੀ ਕਥਾ ਉਸ ਸਮੇਂ ਦੀ, ਕਦੇ ਅੱਗੇ ਮਹਾਰਾਜ ਦੇ ਸਵਈਆਂ ਚ ਆਵੇਗੀ। ਪਰ ਸਤਿਗੁਰ ਨਾਨਕ ਤਾਂ ਦੋਹਾਂ ਦੇ ਸੀ, ਉਹ ਤਾਂ ਇੱਕ ਦੇ ਹੈ ਨਹੀਂ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਤਾਂ ਦੋਹਾਂ ਦੇ ਸਾਂਝੇ ਸੀ। ਤਾਂ ਗੁਰਸਿੱਖ ਪਿਆਰੇ ਉਹ ਆਖਿਰ ਕਹਿੰਦੇ ਚਾਦਰ ਪਾਈ ਹੋਈ ਸੀ ਮਹਾਰਾਜ ਦੇ ਸਰੂਰ ਉਤੇ, ਝਗੜਾ ਵਧਿਆ, ਜਦ ਚਾਦਰ ਚੁੱਕੀ ਚਾਦਰੇ ਹੱਥ ਵਿਚ ਆ ਗਈ, ਸਰੀਰ ਨਹੀਂ ਆਇਆ। ਨਿਰੰਕਾਰ ਦੀ ਨਿਸ਼ਾਨੀ ਸਰੀਰ ਸੀ, ਸਰੀਰ ਨਹੀਂ ਮਿਲਿਆ ਗੁਰੂ ਨਾਨਕ ਦੇਵ ਦਾ ਸਮੇਂ। ਕਰਤਾਰਪੁਰ ਸਾਹਿਬ ਜਾ ਕੇ ਵੇਖ ਲੋ, ਉਹ ਚਾਦਰੇ ਹੱਥ ਵਿਚ ਆ ਗਈ ਬਸ, ਕਿਉਂ ਨਹੀਂ ਸਰੀਰ ਮਿਲਿਆ? ਉਹ ਜਿਹੜੇ ਲੈਣ ਵਾਲੇ ਸੀ ਸਰੀਰ ਦੇ ਜੋਗੇ ਨਹੀਂ ਸੀ, ਉਹ ਗੁਰੂ ਨਾਨਕ ਨੂੰ ਦੇਹ ਸਮਝਦੇ ਸੀ। ਗੁਰੂ ਨਾਨਕ ਸਭ ਸੀ, ਗੁਰੂ ਨਾਨਕ ਦਾ ਦੇਹ ਹੈ ਹੀ ਨਹੀਂ ਸੀ, ਉਹਨੇ ਤਾਂ ਦੇਹ ਧਾਰਨ ਕੀਤੀ ਸੀ। ਥਾਣੇਦਾਰ ਥਾਣੇਦਾਰ ਨਹੀਂ ਹੁੰਦਾ, ਆਪਣੇ ਵਰਗੇ ਹੀ ਬੰਦਾ ਹੁੰਦਾ। ਡਿਊਟੀ ਦੇਣ ਖਾਤਰ ਥਾਣੇਦਾਰ ਦੀ ਵਰਦੀ ਪਹਿਨਣੀ ਪੈਂਦੀ ਹੈ, ਫੌਜੀ ਆਪਣੇ ਵਰਗਾ ਹੀ ਹੁੰਦਾ, ਸਰਵਿਸ ਕਰਨ ਵਾਸਤੇ ਉਹਨੂੰ ਫੌਜੀ ਵਰਦੀ ਪਹਿਨਣੀ ਪੈਂਦੀ ਹੈ। ਡਾਕਟਰ ਇੱਥੇ ਫਿਰਦੇ ਨੇ, ਤੁਹਾਡੇ ਵਿਚ ਵੀ ਸ਼ਾਇਦ ਕੋਈ ਬੈਠਾ ਹੋਵੇ, ਆਈ ਪੈਂਟ ਕੋਟ ਪਾਏ ਹੋਏ ਨੇ, ਪਰ ਜਦ ਹਸਪਤਾਲ ਜਾਊਗਾ ਆਪਣੀ ਵਰਦੀ ਪਾਉਣੀ ਪਊਗੀ। ਇਸੇ ਤਰ੍ਹਾਂ ਗੁਰੂ ਨਾਨਕ ਨਿਰੰਕਾਰ ਸਰੂਪ ਨੂੰ ਸਰੀਰ ਤਨ ਰੂਪੀ ਮਨੁੱਖ ਦੀ ਵਰਦੀ ਪਾਉਣੀ ਪਈ, ਕਿਉਂਕਿ ਸੰਸਾਰ ਦੀ ਸੇਵਾ ਕਰਨੀ ਸੀ, ਮਨੁੱਖਾਂ ਨੂੰ ਤਾਰਨਾ ਸੀ। ਚਾਦਰੇ ਰਹਿ ਗਈ, ਸਰੀਰ ਮਿਲੇ, ਪਰ ਆਪਾਂ ਇੱਥੇ ਤੱਕ ਗਾਹ ਵਧੇ ਹੋਏ ਹਾਂ। ਦੋਹਾਂ ਨੇ ਡਾਂਗ ਚੱਕ ਲਈ, ਕਹਿੰਦੇ ਕੋਈ ਨੀ, ਜੇ ਨਾਨਕ ਦਾ ਸਰੀਰ ਨਹੀਂ ਮਿਲਿਆ, ਚਾਦਰ ਤਾਂ ਮਿਲ ਗਈ, ਚਾਦਰੇ ਅੱਧੀ ਅੱਧੀ ਵੰਡ ਲੂ। ਦੇਖੋ ਸਾਡੀਆਂ ਵੰਡਾਂ ਕਿੱਥੇ ਤੱਕ ਪੈ ਗਈਆਂ। ਚਾਦਰ ਪਾੜ ਲਈ ਗੱਭੇ ਤੋਂ, ਅੱਧੀ ਸਿੱਖ ਹਿੰਦੂਆਂ ਨੇ ਲੈ ਲਈ, ਅੱਧੀ ਮੁਸਲਮਾਨਾਂ ਨੇ, ਦੋਏ ਛਾਲਾ ਮਾਰਨ, ਕਹਿੰਦੇ ਅੱਧੀ ਅੱਧੀ ਚਾਦਰ ਮਿਲ ਗਈ। ਬਾਬਾ ਨਾਨਕ ਮਿਲੇ ਹੀ ਨਹੀਂ, ਚਾਦਰ ਲੈ ਕੇ ਟੱਪਣ ਲੱਗ ਪਏ। ਤੇ ਦੋਹਾਂ ਨੇ ਤਿਆਰੀ ਕਰ ਲਈ, ਹਿੰਦੂਆਂ ਸਿੱਖਾਂ ਨੇ ਤਿਆਰੀ ਕਰ ਲਈ ਸੰਸਕਾਰ ਕਰਨ ਦੀ, ਕਰ ਲਿਆ ਸਿੱਖਾਂ ਤਿਆਰ ਚਾਦਰ ਦਾ ਸੰਸਕਾਰ, ਤੇ ਮੁਸਲਮਾਨਾਂ ਨੇ ਕਬਰ ਪੱਟ ਲਈ। ਬੁਲਾਲੇ ਕਾਜੀ ਮੋਮਨ ਗੁਰਸਿੱਖ ਪਿਆਰੇ, ਉਹਨਾਂ ਨੇ ਸੰਸਕਾਰ ਕਰਤਾ, ਉਹਨਾਂ ਨੇ ਕਬਰ ਪੱਟ ਕੇ ਪਿੱਤਲ ਦੇ ਗੜਵੇ ਵਿਚ ਪਾ ਕੇ ਮਹਾਰਾਜ ਦੀ ਚਾਦਰ ਉਹਨਾਂ ਨੇ ਕਬਰ ਵਿਚ, ਤੇ ਦੋਹਾਂ ਨੇ ਫਿਰ ਤਿਆਰੀਆਂ ਕੀਤੀਆਂ ਵੀ ਇੱਥੇ ਮੱਠ ਮਸਜਿਦ ਬਣਾਈਏ। ਮੁਸਲਮਾਨ ਕਹਿੰਦੇ, ਹਿੰਦੂ ਕਹਿੰਦੇ ਇੱਥੇ ਧਰਮਸ਼ਾਲਾ ਬਣਾਈਏ। ਨੌਵੇਂ ਪਾਤਸ਼ਾਹ ਤੱਕ ਧਰਮਸ਼ਾਲਾ ਹੀ ਨਾਂ ਰਿਹਾ ਜਿੱਥੇ ਗੁਰੂ ਮਹਾਰਾਜ ਬਿਰਾਜਦੇ ਹੁੰਦੇ ਸੀ, ਬਾਬੇ ਬੱਧੀ ਧਰਮਸ਼ਾਲਾ। ਤਾਂ ਗੁਰਸਿੱਖ ਪਿਆਰੇ ਦੋਹਾਂ ਨੇ ਬਣਾ ਲਈਆਂ, ਕੋਲ ਕੋਲ ਪਰ ਬਾਬਾ ਨਾਨਕ ਤਾਂ ਸਰੀਰ ਨਹੀਂ ਸੀ ਉਹ ਕਿੱਥੇ ਕਬਰ ਵਿਚ ਆਉਂਦਾ ਕਿੱਥੇ ਚਿਖਾ ਵਿਚ ਆਉਂਦਾ ਆਇਆ ਰਾਤ ਨੂੰ ਰਾਵੀ ਦਾ ਪਾਣੀ ਦੋਹਾਂ ਨੂੰ ਵਹਾ ਕੇ ਲੈ ਗਿਆ ਸਤਨਾਮ ਕਿਉਂਕਿ ਉਹ ਤਾਂ ਨਿਰੰਕਾਰ ਸੀ ਨਾ ਛਲ ਸੀ ਉਹ ਛੜਿਆ ਕਿਵੇਂ ਜਾਂਦਾ ਕਿਵੇਂ ਕਬਰਾਂ ਵਿਚ ਆ ਜਾਂਦਾ ਉਹ ਤਾਂ ਅਵਿਨਾਸ਼ੀ ਸੀ ਉਹਨੇ ਜਾਣਾ ਹੀ ਕਿਤੇ ਨਹੀਂ ਸੀ ਅਸੀਂ ਸਮਝ ਲਿਆ ਚਲਿਆ ਗਿਆ ਦੋਵੇਂ ਚੀਜ਼ਾਂ ਤੇ ਅੱਜ ਵੀ ਗੁਰੂ ਨਾਨਕ ਦੀ ਸਾਂਝ ਦੁਨੀਆਂ ਵਿਚ ਇਕ ਮਿਸਾਲ ਹੈ ਵਰਲਡ ਲੀਵਲ ਤੇ ਕਿ ਕਰਤਾਰਪੁਰ ਸਾਹਿਬ ਜਾਓ ਮਸੀਤ ਤੇ ਧਰਮਸ਼ਾਲਾ ਹੁਣ ਤਾਂ ਗੁਰਦੁਆਰਾ ਦੋਹਾਂ ਦੀ ਗਬਲੀ ਕੰਧ ਸਾਂਝੀ ਹੈ ਸਾਂਝੀ ਕੰਧ ਹੈ ਕਰਤਾਰਪੁਰ ਸਾਹਿਬ ਦੋਹਾਂ ਦੀ ਮਸਜਿਦ ਦੀ ਤੇ ਮੰਦਰ ਦੀ ਸਾਂਝੀ ਕੰਧ ਹੈ ਦੋਹਾਂ ਦੀ ਅੱਜ ਵੀ ਗੁਰੂ ਨਾਨਕ ਦੇ ਕਰੇ ਹੈ ਸਾਂਝੇ ਸਾਂਝਾ ਹੋਣ ਕਰਕੇ ਵਾਹਿਗੁਰੂ ਦਾ ਰੂਪ ਉਹ ਨਿਰੰਕਾਰ ਅਛਲ ਫਿਰ ਬਰਾਗ ਵਿਚ ਬੈਠ ਗਈਆਂ ਸੰਗਤਾਂ ਗੁਰਸਿੱਖ ਪਿਆਰਿਓ ਕਿਤੇ ਥੋੜਾ ਬਰਾਗ ਹੋਣੇ ਫਿਰ ਆਵਾਜ਼ ਆਈ ਕਿਉਂਕਿ ਕਿਤੇ ਗਏ ਨਹੀਂ ਸੀ ਸੰਗਤ ਜੁੜੀ ਹੋਈ ਨੇਤਰ ਸੱਜਲ ਸਭ ਦੇ ਆਵਾਜ਼ ਆਈ ਜਿਹੜੀ ਭਾਈ ਸੰਤੋਖ ਸਿੰਘ ਜੀ ਨੇ ਲਿਖ ਦਿੱਤੀ ਸੂਰਜ ਪ੍ਰਕਾਸ਼ ਵਿਚ ਉਹ ਸੰਗਤੋ ਹਿੰਦੂਓ ਮੁਸਲਮਾਨੋ ਸਿੱਖੋ ਬਾਬਾ ਮੜੀ ਨਾ ਗੋਰ ਕਿਉਂ ਮੜੀਆਂ ਤੇ ਗੋਰਾਂ ਵਿਚ ਗੁਰੂ ਨਾਨਕ ਨੂੰ ਲਈ ਫਿਰਦੇ ਹੋ ਇੱਥੇ ਬਾਬਾ ਨਹੀਂ ਹੈ ਗੁਰੂ ਨਾਨਕ ਉਹਦੇ ਸਰੀਰ ਆਉਂਦਾ ਤਾਂ ਮੜੀਆਂ ਵਿਚ ਪੈਂਦਾ ਤਾਂ ਕਬਰਾਂ ਵਿਚ ਪੈਂਦਾ ਤੇ ਪੁੱਛਿਆ ਹੈ ਕਿੱਥੇ ਦੇਖੋ ਸਵਾਲ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ ਕਿੱਥੇ ਆਵਾਜ਼ ਆਈ ਬਾਬਾ ਮੜੀ ਨਾ ਗੋਰ ਗੁਰ ਅੰਗਦ ਤੇ ਹੀਏ ਮੈਂ ਇੱਥੇ ਵੀ ਸਮਝਿਓ ਗੁਰ ਅੰਗਦ ਦੇ ਸਰੀਰ ਵਿਚ ਨਹੀਂ ਕਿਹਾ ਕਿਉਂਕਿ ਦੇਹ ਤਾਂ ਬਾਬਾ ਹੈ ਹੀ ਨਹੀਂ ਸੀ ਉਹ ਜੇ ਗੁਰੂ ਨਾਨਕ ਨੂੰ ਵੇਖਣਾ ਗੁਰੂ ਨਾਨਕ ਗੁਰੂ ਅੰਗਦ ਦੇ ਹਿਰਦੇ ਵਿਚ ਬੈਠਾ ਹਿਰਦੇ ਵਿਚ ਸਰਗੁਣ ਚੀਜ਼ ਨਹੀਂ ਜਾ ਸਕਦੀ ਨਿਰਗੁਣੇ ਜਾ ਸਕਦੀ ਹੈ ਫੁਰਨਾ ਹੀ ਜਾ ਸਕਦਾ ਫਿਰ ਸੰਗਤ ਨੇ ਬੇਨਤੀ ਕੀਤੀ ਗੁਰੂ ਅੰਗਦ ਕੋਲ ਸਾਰੇ ਲੋਕ ਕਿਵੇਂ ਜਾਣਗੇ ਵਾਂਝੇ ਰਹਿ ਜਾਣਗੇ ਫਿਰ ਆ ਤੁਹਾਨੂੰ ਦਰਜਾ ਦਿੱਤਾ ਪੁਨ ਗੁਰ ਸੰਗਤ ਮਾਹੇ ਜੇ ਗੁਰੂ ਨਾਨਕ ਨੂੰ ਵੇਖਣਾ ਕਿਸੇ ਨੇ ਤਾਂ ਸੰਗਤ ਦੇ ਦਰਸ਼ਨ ਕਰ ਲੈ ਕਰੋ ਗੁਰੂ ਨਾਨਕ ਸੰਗਤ ਵਿਚ ਵਸੇਗਾ ਪੁਨ ਗੁਰ ਸੰਗਤ ਮਾਹੇ ਉਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਸਵਈਆਂ ਵਿਚ ਦਰਜ ਕਰਦੇ ਹਨ ਉਹ ਪਿਆਰ ਨਾਲ ਸੁਣੀਏ ਨਿਰੰਕਾਰ
ਹਰਖ ਨਿਰੰਕਾਰ ਕਾਰ ਅਛਲ ਪੂਰਨ ਅਵਿਨਾਸ਼ੀ
ਨਿਰਗੁਣ ਆਪ ਸਿਰਗੁਣ ਵੀ ਉਹੀ ਉਹੀ ਨਿਰੰਕਾਰ ਦਾ ਸਰੂਪ ਜੋ ਆਕਾਰ ਸਰਗੁਣ ਹੈ ਸਰਗੁਣ ਕੀ ਸਰੂਪ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਜਿਤਨੀ ਵੀ ਮੈਟੀਰੀਅਲ ਮਾਦਾ ਹੈ ਉਹ ਸਾਰੀ ਸਰਗੁਣ ਹੈ ਪ੍ਰਕਿਰਤੀ ਦੇ ਤਿੰਨੇ ਰੂਪ ਨੇ ਲਿਕੁਇਡ ਗੈਸ ਸੋਲਿਡ ਇਹ ਸਭ ਸੰਗਤ ਮਾਦਾ ਹੈ ਇਹ ਸਰਗੁਣ ਹੈ ਕੁਝ ਤਰਲ ਵਸਤੂਆਂ ਨੇ ਕੁਝ ਭਾਪ ਗੈਸ ਵਸਤੂਆਂ ਨੇ ਕੁਝ ਸਥੂਲ ਵਸਤੂਆਂ ਨੇ ਪਰ ਇਹਨਾਂ ਵਿਚ ਵੀ ਸਮਾਇਆ ਹੋਇਆ ਜੇ ਕਿਤੇ ਪੱਥਰ ਪਏ ਪਹਾੜ ਦੇਖਦੇ ਨਾ ਤੁਸੀਂ ਇਹ ਨਾ ਸਮਝੇ ਉੱਥੇ ਵਾਹਿਗੁਰੂ ਨਹੀਂ ਹੈ ਦਸਮ ਪਾਤਸ਼ਾਹ ਨੂੰ ਪੜ੍ਹੋ ਕਾਤੋ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ ਕਾਤੋ ਅਚੇਤ ਹੋਏ ਕਹਿ ਸੋਬਤ ਅਚੇਤ ਹੋ ਜਿੱਥੇ ਪਹਾੜ ਪੱਥਰ ਸਿਲਾ ਪਈਆਂ ਨੇ ਇਹ ਨਾ ਸਮਝੇ ਉੱਥੇ ਵਾਹਿਗੁਰੂ ਨਹੀਂ ਉੱਥੇ ਵਾਹਿਗੁਰੂ ਸੋਵਨ ਅਵਸਥਾ ਵਿਚ ਅਚੇਤ ਅਵਸਥਾ ਵਿਚ ਜਦੋਂ ਅਸੀਂ ਸੁੱਤੇ ਪਏ ਹੁੰਦੇ ਜੜੇ ਹੁੰਦੇ ਅਸੀਂ ਉੱਥੇ ਸੋਵਤ ਅਵਸਥਾ ਵਿਚ ਬੈਠਾ ਵਾਹਿਗੁਰੂ ਸੁਨ ਅਵਸਥਾ ਵਿਚ ਤੇ ਜਿਹੜੇ ਤੁਰੇ ਫਿਰੇ ਜੀਵ ਨੇ ਇੱਥੇ ਅਚੇਤ ਅਵਸਥਾ ਵਿਚ ਤੁਰਿਆ ਫਿਰਦਾ ਦੋਵੇਂ ਅਵਸਥਾ ਗੁਰੂ ਗੋਬਿੰਦ ਸਿੰਘ ਨੇ ਤਾਂ ਉਹਦੀ ਇਹ ਵੀ ਅਵਸਥਾ ਲਿਖੀ ਹੈ ਆਪਾਂ ਉੱਥੇ ਤੱਕ ਪਹੁੰਚ ਨਹੀਂ ਕਰਦੇ ਕਿ ਹੇ ਅਕਾਲ ਪੁਰਖ ਜੇ ਤੂੰ ਮੈਨੂੰ ਰਾਜ ਭਾਗ ਦੇ ਕੇ ਛਤਰ ਸਿੰਘਾਸਣ ਦੇ ਕੇ ਬਿਠਾ ਦਵੇਂ ਗੱਦੀ ਤੇ ਮੈਂ ਥੋੜੋ ਬੈਠਣਾ ਮੈਂ ਤਾਂ ਹੀ ਬੈਠੂੰਗਾ ਜੇ ਤੂੰ ਮੇਰੇ ਨਾਲ ਦੇਖੋ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਅਸੀਂ ਤਾਂ ਉਹੀ ਮਾੜੀ ਜੀ ਗਲਤੀ ਹੋਮੇ ਵਿਚ ਫੁੱਲੇ ਫਿਰਦੇ ਹਾਂ ਜੇ ਮੈਨੂੰ ਬਾਦਸ਼ਾਹ ਬਣਦੇ ਬਿਠਾਲੇ ਤੂੰ ਮੈਂ ਰਾਜ ਵੀ ਕਰਾਂ ਮੈਂ ਕਦ ਕਰੂੰ ਜੇ ਤੂੰ ਵਿਚ ਬੈਠਾ ਮੈਂ ਤਾਂ ਕਰੂੰ ਜਿੱਦਣ ਤੂੰ ਨੀ ਹੋਣਾ ਰਾਜ ਤਾਂ ਕਿੱਥੇ ਚਾਰ ਮਿੰਟ ਪਾਥੀਆਂ ਵਿਚ ਦੇ ਦੇਣਗੇ ਮੈਨੂੰ ਦੂਜੀ ਗੱਲ ਸੁਣੇ ਉੱਤੇ ਆਇਆ ਜੇ ਤੂੰ ਮੈਨੂੰ ਠੂਠਾ ਦੇ ਕੇ ਗਲੀਆਂ ਵਿਚ ਮੰਗਣ ਭੇਜ ਦੇਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਤਾਂ ਤੂੰ ਭਿਖਾਰੀ ਹੋਏ ਕੇ ਮੰਗੇ ਹੋ ਫਿਰ ਤਪੀਖ ਜੇ ਮੈਨੂੰ ਤੂੰ ਠੂਠਾ ਦੇ ਕੇ ਗਲੀਆਂ ਵਿਚ ਮੰਗਣ ਫੇਰ ਦੇਵੇ ਮੈਨੂੰ ਕੋਈ ਅਫਸੋਸ ਨੀ ਮੈਨੂੰ ਨੀ ਸ਼ਰਮ ਆਉਣੀ ਕਿ ਮੈਂ ਮੰਗਤਾ ਕਿਉਂ ਨੀ ਆਉਣੀ ਮੈਂ ਕਿਹੜਾ ਕੱਲਾ ਫਿਰੂੰਗਾ ਤੂੰ ਵੀ ਤਾਂ ਨਾਲੇ ਹੋਏਗਾ ਨਾਮ ਕਦੇ ਪੜੋ ਦਸਮ ਗ੍ਰੰਥ ਕਦੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਪੜੋ ਉਹ ਮੈਂ ਮੰਗਦਾ ਕਿਤੇ ਕੱਲਾ ਠੂਠਾ ਲੈ ਕੇ ਫਿਰੂ ਜਾਂ ਠੂਠਾ ਫੜੀ ਫਿਰੂੰਗਾ ਮੇਰੇ ਕਾਲ ਪੁਰਖ ਤੂੰ ਵੀ ਨਾਲ ਹੋਵੇਗਾ ਜੇ ਤੈਨੂੰ ਸ਼ਰਮ ਨੀ ਆਉਂਦੀ ਤੇ ਮੈਨੂੰ ਕਾਹਨੂੰ ਆਉ ਦੇਖੋ ਬ੍ਰਹਮ ਗਿਆਨ ਦੀ ਅਵਸਥਾ ਕਣ ਕਣ ਵਿਚ ਉਹ ਰੂਪ ਸ੍ਰੀ ਗੁਰੂ ਨਾਨਕ ਦੇਵ ਕਿਤੋਂ ਛੜੇ ਜਾਂਦੇ ਜੋ ਆਕਾਰ ਵਾਹਿਗੁਰੂ ਸ੍ਰਿਸ਼ਟੀ ਆਕਾਰ ਰੂਪ ਸਰਗੁਣ ਰੂਪ ਹੈ ਇਹਦੇ ਵਿਚ ਜੋਤ ਨਿਰਗੁਣ ਰੂਪ ਹੈ ਨਿਰੰਕਾਰ ਹੁਣ ਆ ਜੋ ਸਿਰੇ ਤੇ ਆ ਬੈਠੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਜਿਹਦੇ ਲੜ ਲਾਇਆ ਆਪਾਂ ਨੂੰ ਸਾਰੀ ਸ੍ਰਿਸ਼ਟੀ ਦੇ ਪ੍ਰਤੱਖ ਗੁਰੂ ਹਾਜ਼ਰਾ ਹਜ਼ੂਰ ਜਾਰਾ ਹਜ਼ੂਰ ਇਹਦੇ ਵੀ ਦੋ ਸਰੂਪ ਨੇ ਆ ਜਿਹੜੀ ਦੇਹ ਭੀੜ ਹੈ ਇਹ ਸਰਗੁਣ ਹੈ ਇਹ ਪ੍ਰਗਟ ਗੁਰਾਂ ਕੀ ਦੇਹ ਹੈ ਕਹਿੰਦੇ ਉਹਨੇ ਹੁਣੀ ਕਹਿ ਕੇ ਹਟੇ ਹੁਣ ਫੇਰ ਕਹਿਣੇ ਨੇ ਪਰ ਦੇਹ ਜੋਤ ਤੋਂ ਬਿਨਾਂ ਕਿਤੇ ਕੰਮ ਆਉਂਦੀ ਕੱਲੀ ਦੇਹ ਕੀ ਕਰੋਗੇ ਇਹਦੇ ਵਿਚ ਜਿਹੜਾ ਸ਼ਬਦ ਹੈ ਉਹ ਨਿਰਗੁਣ ਵਾਹਿਗੁਰੂ ਦੀ ਜੋਤ ਹੈ ਅੱਜ ਕੇ ਆਖੋ ਸਰ ਇਹ ਵੀ ਦੋ ਤੁਹਾਡੇ ਸਾਹਮਣੇ ਹੋਣੇ ਸਰਗੁਣ ਆਪ ਨਿਰਗੁਣ ਵੀ ਹੋਏ ਪਰ ਦੋਵਾਂ ਨੂੰ ਜੁਦਾ ਕਿਵੇਂ ਕਰੋਗੇ ਤੁਸੀਂ ਇਕੱਠੇ ਨੇ ਜੋ ਸ਼ਬਦ ਹੈ ਉਹ ਨਿਰਗੁਣ ਨਿਰੰਕਾਰ ਰੂਪ ਹੈ ਵਿਚ ਜੋਤ ਜਿਹੜੀ ਤੁਹਾਡੇ ਵਿਚ ਉਪਰਲੀ ਸ਼ਰੀਰ ਹੈ ਤੇ ਸ਼ਰੀਰ ਹੋਵੇਗਾ ਜੋਤ ਜਿੱਦਣ ਦੋਹਾਂ ਨੇ ਜੁਦੇ ਹੋ ਜਾਣਾ ਦੋਏ ਨੀ ਰਹਿਣੇ ਜੋਤ ਜੋਤ ਵਿਚ ਤਤ ਤਤਾਂ ਵਿਚ ਮਿਲ ਜਾਣੇ ਉਹ ਅਕਾਲ ਪੁਰਖ ਦੇ ਨਿਰਗੁਣ ਸਰੂਪ ਹੀ ਸ੍ਰੀ ਗੁਰੂ ਨਾਨਕ ਦੇਵ ਜੋ ਸਰਗੁਣ ਸਰੂਪ ਵਿਚ ਪ੍ਰਗਟ ਹੋਏ ਧਾਰ ਕੇ ਮੂਰਤ ਹੈ ਜਦ ਆਇਓ ਕੌਣ ਗੁਰੂ ਨਾਨਕ ਅਛਲ ਚਲਣ ਤੋਂ ਰਹਿਤ ਤੇ ਗੁਰਮੁਖ ਪਿਆਰਿਓ ਅਬਨਾਸ਼ੀ ਨਾਸ ਤੋਂ ਰਹਿਤ ਇਹ ਗੁਣ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਗੁਣ ਸਤਿਗੁਰ ਨਾਨਕ ਦੇ ਵਿਚ
ਹਰ ਖਵੰਤ ਅਨੰਤ ਰੂਪ ਨਿਰਮਲ ਵੇਗਾਸੀ
ਹਰਖ ਸੋਗ ਸ਼ਬਦ ਤੁਸੀਂ ਵਰਤਦੇ ਹੋ ਹਰਖ ਨਾਮ ਹੈ ਖੁਸ਼ੀ ਦਾ ਸੋਗ ਨਾਮ ਹੈ ਚਿੰਤਾ ਦਾ ਜਿੱਥੇ ਚਿੰਤਾ ਖਈ ਨੀ ਹਮੇਸ਼ਾ ਖੁਸ਼ੀ ਅਨੰਤ ਜਿਹਦਾ ਅੰਤ ਕੋਈ ਨੀ ਹਰਖ ਵੰਤ ਅਨੰਤ ਹਿੰਦੂ ਸ਼ਾਸਤਰੀ ਨੂੰ ਕੀ ਕਹਿੰਦੇ ਸਤਿਅਮ ਸ਼ਿਵਮੰ ਸੁੰਦਰਮ ਇਹਦਾ ਜਪਜੀ ਸਾਹਿਬ ਜੀ ਟ੍ਰਾਂਸਲੇਸ਼ਨ ਗੁਰੂ ਨਾਨਕ ਕੀਤਾ ਸਤਿਅਮ ਸ਼ਿਵਮੰ ਸੁੰਦਰਮ ਸਤ ਸੋਹਣ ਸਦਾ ਮਨ ਚਾਓ ਇਹ ਸਤਿਅਮ ਸ਼ਿਵਮੰ ਸੁੰਦਰਮ ਦਾ ਟ੍ਰਾਂਸਲੇਸ਼ਨ ਹੈ ਉਹ ਸੱਚ ਹੈ ਉਹ ਸ਼ਿਵਮੰ ਉਹ ਸੁੰਦਰ ਹੈ ਉਹ ਸਦਾ ਹੀ ਆਨੰਦ ਰੂਪ ਹੈ ਕਦੇ ਉੱਥੇ ਗਮੀ ਗਈ ਨੀ ਇੱਥੇ ਤਾਂ ਥੋੜੀ ਜਿਹੀ ਚੀਜ਼ ਗਈ ਤੇ ਗਮੀ ਫੇਰ ਤੁਸੀਂ ਸੋਚੋਗੇ ਕਿ ਲੱਖਾਂ ਜੀਵ ਉਹਨੇ ਬਣਾਏ ਤੇ ਫਿਰ ਮਾਰਦਾ ਵੀ ਆਪ ਹੈ ਤੇ ਜਦੋਂ ਜੀਵ ਮਰਦੇ ਨੇ ਤੇ ਗਮੀ ਹੋਣੀ ਚਾਹੀਦੀ ਜੰਮੇ ਤੋਂ ਖੁਸ਼ੀ ਹੋਣੀ ਚਾਹੀਦੀ ਹੈ ਉਹ ਹਰਖਵੰਤ ਕਿਉਂ ਹੈ ਹਰਖਵੰਤ ਸ਼ਬਦ ਹੈ ਹਰਖਵੰਤ ਤਾਂ ਹੈ ਇਹ ਸੰਸਾਰ ਵਿਚ ਆਉਣਾ ਤੇ ਜਾਣਾ ਜਿਹੜੀ ਖੇਲ ਹੈ ਨਾ ਜੀਵਾਂ ਦੀ ਇਹ ਆਵਣ ਜਾਣ ਇਕ ਖੇਲ ਬਣਾਇਆ ਇਹ ਤਾਂ ਖੇਡ ਹੈ ਕੀ ਅਰਥ ਕਰੋਗੇ ਸੁਖਮਨੀ ਦੇ ਬੱਚੇ ਪੰਜਾਬ ਵਿਚ ਖੇਡਦੇ ਹੁੰਦੇ ਸੀ ਨਾ ਗਏ ਟੋਭੇ ਦੇ ਕੰਢੇ ਗਾਰਾ ਕੱਢ ਲਿਆ ਟੋਭੇ ਵਿਚੋਂ ਤੇ ਲੱਕੜੀਆਂ ਤੋੜੀਆਂ ਛੋਟੀਆਂ ਛੋਟੀਆਂ ਤੇ ਮਕਾਨ ਬਣਾਇਆ ਬਣਾਉਂਦੇ ਹੁੰਦੇ ਸੀ ਨਾ ਆਪਣੇ ਨਿਆਣੇ ਪੰਜਾਬ ਵਿਚ ਕੰਧਾਂ ਬਣਾ ਲਈਆਂ ਵਿਚ ਮੂਰੀ ਵੀ ਰੱਖੀ ਦਰਵਾਜਾ ਉਪਰ ਛੱਤ ਵੀ ਪਾਤੀ ਅੱਖ ਤੋੜ ਕੇ ਲੇਪਨ ਪੋਚਨ ਵੀ ਕਰਤਾ ਤੇ ਜਦ ਉਹ ਮਕਾਨ ਬਣਾ ਰਹੇ ਸੀ ਨਾ ਹੱਸਦੇ ਟੱਪਦੇ ਨੱਚਦੇ ਉੱਚੀ ਉੱਚੀ ਖੁਸ਼ੀ ਵਿਚ ਮਕਾਨ ਬਣਾਇਆ ਮਿੱਟੀ ਦਾ ਟੋਭੇ ਦੇ ਚੰਗੇ ਕਲਰ ਦੇ ਵਿਚ ਨਿਹਰਿਆਂ ਨੇ ਹੱਸਦਿਆਂ ਨੇ ਬਣਾ ਲਿਆ ਜਦ ਪਤਾ ਲੱਗਿਆ ਵੀ ਹੁਣ ਰੋਟੀ ਦਾ ਟਾਈਮ ਆ ਗਿਆ ਲੱਤਾਂ ਮਾਰ ਕੇ ਹੱਸਦਿਆਂ ਨੇ ਢਾਤਾ ਨਿਊ ਉੱਚੀ ਉੱਚੀ ਹੱਸ ਕੇ ਲੱਤਾਂ ਮਾਰ ਕੇ ਜਿਹੜਾ ਆਪੇ ਬਣਾਇਆ ਸੀ ਹੱਸਦਿਆਂ ਨੇ ਢਾਤਾ ਆਵਣ ਜਾਣ ਇਕ ਖੇਲ ਬਣਾਇਆ ਉਹ ਵਾਹਿਗੁਰੂ ਹੱਸਦਾ ਹੀ ਬਣਾਉਂਦਾ ਤੇ ਹੱਸਦਾ ਹੀ ਢਾਉਂਦਾ ਕਿਉਂਕਿ ਰਚਨਾ ਉਹਦੀ ਖੇਲ ਹੈ ਇਸ ਕਰਕੇ ਉਹ ਸਦਾ ਹੀ ਹਰਖਵੰਤ ਹੈ ਤੇ ਉਹਦੀ ਬਣਾਈ ਹੋਈ ਸ੍ਰਿਸ਼ਟੀ ਉਹਦੀ ਖੁਸ਼ੀ ਦਾ ਉਹਦੇ ਅਵਿਨਾਸ਼ੀ ਪਣੇ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ
ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ
ਅੰਤ ਇਕ ਤਿਲ ਨਹੀਂ ਪਾਸੀ ਬੇਅੰਤ ਨੇ ਗੁਣ ਗਾਏ ਉਸ ਗੁਣ ਗਾਉਣ ਵਾਲੇ ਵਾਹਿਗੁਰੂ ਨੇ ਬਹੁਤ ਨੂੰ ਬਹੁਤ ਨੇ ਗਾਇਆ ਕਿ ਅੰਤ ਪਾ ਲਈਏ ਕੁਝ ਭੇਦ ਪਾ ਲਈਏ ਉਹਦਾ ਪਰ ਅੱਜ ਤੱਕ ਬਾਣੀ ਦਾ ਪ੍ਰਮਾਣ ਰਿਸ਼ੀ ਮੁਨੀ ਵੇਦ ਪੁਰਾਣ ਇਹੀ ਕਹਿ ਰਹੇ ਨੇ ਕਿ ਅੰਤ ਪਾਉਣ ਵਾਲਿਆਂ ਦਾ ਅੰਤ ਹੋ ਗਿਆ ਪਰ ਜਿਹਦਾ ਅੰਤ ਪਾਉਣਾ ਸੀ ਉਹਦਾ ਅੰਤ ਨਹੀਂ ਪਾ ਹੋਇਆ ਤੇ ਅੰਤ ਸਮੇਂ ਕੀ ਕਹਿ ਕੇ ਗਏ ਕਿ ਉਹ ਬੇਅੰਤ ਹੈ ਉੱਥੇ ਕੁਝ ਨਹੀਂ ਆਉਣਾ ਕਿਸੇ ਤੋਂ
ਜਾਪੋ ਕਿਰਪਾਲ ਸੋ ਜਨ ਪ੍ਰਭ ਤੁਮੈ ਮਲਾਸੀ
ਇਹ ਗੱਲ ਕਹਿ ਗਏ ਮਹਾਰਾਜ ਹੁਣ ਕਿ ਅੰਤ ਪਾਉਣ ਵਾਲੇ ਵਿਅਰਥ ਨਹੀਂ ਜਾਣਗੇ ਜਿਹਨੇ ਉਹਦੀ ਖੋਜ ਸ਼ੁਰੂ ਕੀਤੀ ਵਾਹਿਗੁਰੂ ਦੀ ਪੁੱਜਣਾ ਸ਼ੁਰੂ ਕੀਤਾ ਮੈਨੂੰ ਮਿਲੇ ਮੈਂ ਲੱਭ ਲਵਾਂ ਉਹ ਕਿਤੇ ਉਹਦੀ ਖੋਜ ਵਿਅਰਥ ਨਹੀਂ ਜਾਣੀ ਉਹਨਾਂ ਖੋਜੀਆਂ ਉੱਤੇ ਉਹਦੀ ਕਿਰਪਾਲਤਾ ਹੋ ਜਾਂਦੀ ਹੈ ਤੇ ਕਿਰਪਾਲਤਾ ਕਰਕੇ ਆਪਣੇ ਵਿਚ ਹੀ ਮਲਾ ਲੈਂਦਾ ਕੱਲ ਤੁਹਾਨੂੰ ਬੇਨਤੀ ਕੀਤੀ ਸੀ ਨਦੀ ਨੱਠੀ ਜਾਂਦੀ ਹੈ ਸਮੁੰਦਰ ਵੱਲ ਕੀ ਲੱਭੂਗੀ ਸਮੁੰਦਰ ਦੀ ਖੋਜ ਕਰ ਲੂ ਕਿਤੇ ਪਰ ਉਹਦੀ ਨੱਠ ਭੱਜ ਵੇਖ ਕੇ ਸਮੁੰਦਰ ਉਹਨੂੰ ਆਪਣਾ ਹੀ ਰੂਪ ਦੇ ਦਿੰਦਾ ਜਿਹੜੇ ਖੋਜੀ ਉਹਦੇ ਵੱਲ ਤੁਰੇ ਉਹਨੂੰ ਲੱਭਣ ਗਏ ਉਹਨੂੰ ਮਿਲਣ ਦੀ ਇੱਛਾ ਕੀਤੀ ਉਹਨਾਂ ਨੂੰ ਆਪਣੇ ਵਿੱਚ ਮਿਲਾ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀ ਪਦਵੀ ਦਿੱਤੀ ਹਰ ਕਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਦਿਉ ਜਲ ਹੀ ਵਿਖੈ ਸੋ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ ਕੌਣ ਕਹੂਗਾ ਨਦੀ ਤੇ ਸਮੁੰਦਰ ਵਿਚ ਭੇਦ ਹੈ ਜਦ ਦੋਵੇਂ ਮਿਲ ਗਏ ਭੇਦ ਉਨਾ ਚਿਰ ਜਿੰਨਾ ਚਿਰ ਮਿਲੇ ਨਹੀਂ ਬੂੰਦ ਉਨਾ ਚਿਰ ਜੁਦੀ ਜਿੰਨਾ ਚਿਰ ਸਮੁੰਦਰ ਨੂੰ ਮਿਲੀ ਨਹੀਂ ਸਿੱਖ ਉਨਾ ਚਿਰ ਸਾਧੂ ਉਨਾ ਚਿਰ ਜੁਦਾ ਜਿੰਨਾ ਚਿਰ ਮਿਲਾਪ ਨਹੀਂ ਹੋਇਆ ਜਦ ਮਿਲਾਪ ਹੋ ਗਿਆ ਤੇ ਜੁਦਾ ਕਰੂਗਾ ਕੌਣ ਉਹਨਾਂ ਨੂੰ ਨਦੀ ਨੂੰ ਜੁਦਾ ਕਰੂਗਾ ਕੌਣ ਸਮੁੰਦਰ ਤੋਂ ਬੂੰਦ ਨੂੰ ਜੁਦਾ ਕਰੇਗਾ ਕੌਣ ਜਿਨ੍ਹਾਂ ਜਿਨ੍ਹਾਂ ਨੇ ਖੋਜ ਕਰਨ ਦਾ ਰਸਤਾ ਲੱਭਿਆ ਮਿਲਣ ਦਾ ਰਸਤਾ ਲੱਭਿਆ ਤੁਰੇ ਉਹਨਾਂ ਉੱਤੇ ਕਿਰਪਾ ਹੋ ਗਈ ਤੇ ਆਪਣੇ ਵਿਚ ਹੀ ਉਹਨਾਂ ਨੂੰ ਮਿਲਾ ਲਿਆ
ਧੰਨ ਧੰਨ ਤੇ ਧੰਨ ਜਨ ਜੇ ਕਿਰਪਾਲ ਹਰ ਹਰ ਪਇਓ
ਤਿੰਨ ਵਾਰ ਧੰਨ ਲਿਖਿਆ ਪ੍ਰੇਮੀਓ ਤਿੰਨਾਂ ਦੇ ਤਿੰਨ ਅਰਥ ਨੇ ਧੰਨ ਦੇ ਸੰਪਰਦਾ ਵਿਚ ਧੰਨ ਧੰਨ ਤੇ ਧੰਨ ਜਨ ਜਿਹੜੇ ਮਿਲ ਗਏ ਨਾ ਉਹਨਾਂ ਦਾ ਪਿਛਲਾ ਜਨਮ ਵੀ ਧੰਨ ਉਹਨਾਂ ਦਾ ਇਹ ਜਨਮ ਵੀ ਧੰਨ ਉਹਨਾਂ ਦਾ ਅਗਲਾ ਜਨਮ ਵੀ ਧੰਨ ਜਿੰਨੇ ਵਸਤਾਂ ਨੇ ਬਾਲ ਜਵਾਨੀ ਅਲ ਬਿਰਧ ਪੁਣ ਜਿਹੜੇ ਮਲਾਲੇ ਵਾਹਿਗੁਰੂ ਨੇ ਉਹਨਾਂ ਦਾ ਬਚਨਪਨ ਜਿਹੜਾ ਅਗਿਆਤ ਵਸਤਾ ਸੀ ਰੱਬ ਨੂੰ ਜਪਿਆ ਨਹੀਂ ਸੀ ਜਾ ਸਕਦਾ ਉਹਨਾਂ ਦਾ ਉਹ ਵੀ ਧੰਨ ਉਹਨਾਂ ਦਾ ਜੋਬਨ ਵੀ ਧੰਨ ਜਿਸ ਜੋਬਨ ਵਿਚ ਮਦ ਹੰਕਾਰ ਹੁੰਦੇ ਤਰਨ ਤੇਜ ਪਰਤਰਿਆ ਮੁਖ ਜੋਗੈ ਸਰਬ ਸਰਨਾ ਪਛਾਣੇ ਉਹਨਾਂ ਦਾ ਮਦ ਵੀ ਧੰਨ ਤੇ ਉਹਨਾਂ ਦਾ ਅੰਤ ਵੀ ਧੰਨ ਤੀਸਰਾ ਅਰਥ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਵੀ ਧੰਨ ਉਹਨਾਂ ਦੇ ਮਾਤਾ ਜੀ ਵੀ ਧੰਨ ਤੇ ਜਿਹੜੇ ਸਤਿਗੁਰ ਨਾਨਕ ਨੂੰ ਮਿਲ ਗਏ ਉਹ ਵੀ ਧੰਨ ਬੇਬੇ ਨਾਨਕੀ ਕਿਹੜਾ ਧੰਨ ਨਹੀਂ ਭਾਈ ਅਜੈ ਰਾਮ ਕਿਹੜਾ ਧੰਨ ਨਹੀਂ ਭਾਈ ਬਾਲਾ ਜੀ ਸਾਹਿਬ ਕਿਹੜਾ ਧੰਨ ਨਹੀਂ ਭਾਈ ਮਰਦਾਨਾ ਜੀ ਕਿਹੜਾ ਧੰਨ ਨਹੀਂ ਐਸੀ ਧੰਨਤਾ ਜਿੱਥੇ ਗੁਰੂ ਨਾਨਕ ਦਾ ਨਾਮ ਆਊਗਾ ਭਾਈ ਬਾਲੇ ਮਰਦਾਨੇ ਦਾ ਨਾਲ ਆਵੇ। ਹੁਣ ਥੋੜੀ ਜੀ ਘਟਨਾ ਇਕ ਹੋਰ ਚੱਲੀ ਵੀ ਹੈ, ਨੁਕਤਾ ਚੀਨੀ ਨੀ ਸਮਝਣੀ। ਅੱਗੇ ਤੁਸੀਂ ਸਭ ਨੇ ਵੇਖਿਆ ਹੋਣਾ, ਸਤਿਗੁਰ ਨਾਨਕ ਦੇ ਸੱਜੇ ਖੱਬੇ ਭਾਈ ਬਾਲਾ ਤੇ ਮਰਦਾਨਾ ਬੈਠੇ ਹੁੰਦੇ ਸੀ। ਜਿੰਨੀਆਂ ਵੀ ਫੋਟੋਆਂ ਆਉਂਦੀਆਂ ਸੀ, ਮਰਦਾਨਾ ਜੀ ਕੀਰਤਨ ਕਰਦੇ ਸੀ, ਭਾਈ ਬਾਲਾ ਜੀ ਚੌਰ ਕਰਦੇ ਸੀ। ਹੁਣ ਤਾਂ ਸਾਡੇ ਵਿਚ ਇਕ ਲੈਣਾ ਜਮੇ, ਕਹਿੰਦੇ ਬਾਲਾ ਹੈ ਹੀ ਨੀ, ਕਹਿੰਦੇ ਬਾਲਾ ਹੋਏ ਹੀ ਨੀ। ਅਮਰੀਕਾ ਆ ਗਿਆ ਮੇਰੇ ਕੋਲ ਇਕ ਗਿਆਨਾ ਸੋ, ਇਕ ਤਾਂ ਉਹਨੇ ਗਿਆਨੀ ਇਕ ਉਹਨੇ ਗਿਆਨਾ ਸੋ, ਪਤਾ ਤੁਹਾਨੂੰ ਫਰਕ ਕੀ ਹੈ? ਗਿਆਨੀ ਤਾਂ ਪੜ ਕੇ ਬਣੀ ਦੇ, ਬੜੇ ਛਿੱਤਰ ਖਾਣੇ ਪੈਂਦੇ ਹੈ। ਕਿਤੇ ਮੇਰੇ ਨਾਲਦਿਆਂ ਨੂੰ ਪੁੱਛੋ ਪੰਜਾਬ ਵਿਚ ਜਾ ਕੇ ਕਿ ਛੋਟੀ ਇਧਰਲੇ ਪਾਸੇ ਵੱਜਦੀ ਸੀ, ਇਧਰ ਨਹੀਂ। ਜੇ ਇਕ ਅੱਖਰ ਵੀ ਸੰਤਾਂ ਦਾ ਇਧਰ ਉਧਰ ਹੋ ਜਾਣ। ਢਾਈ ਸਾਲ ਲੱਗੇ ਸੀ ਦਸਮ ਗ੍ਰੰਥ ਦਾ ਪਾਠ ਕਰਨ ਨੂੰ, ਹੁਣ ਤਾਂ ਢਾਈ ਘੰਟੇ ਨੀ ਲੱਗਦੇ ਬ੍ਰਹਮ ਗਿਆਨੀ ਬਣਨ ਨੂੰ। ਹੁਣ ਤਾਂ ਆਟੋਮੈਟਿਕ ਹੈ, ਰੈਡੀਮੇਡ ਕੰਮ ਮਿਲਦੇ ਸਾਰਾ। ਗੁਰਸਿੱਖ ਪਿਆਰੇ, ਉਹ ਸਮਾਂ ਸੀ ਕੋਈ ਵਿਦਿਆ ਪੜ੍ਹਨੀ, ਵਿਦਿਆ ਲੈਣੀ ਗੁਰੂ ਮਹਾਰਾਜ ਦੀ। ਧੰਨ ਧੰਨ ਤੇ ਕਹਿੰਦਾ ਜੀ, ਗਿਆਨੀ ਹੁੰਦੇ ਨੇ ਜਿਹੜੇ ਟਕਸਾਲਾਂ ਵਿਚ ਸੰਪਰਦਾਵਾਂ ਵਿਚ ਪੜ੍ਹਦੇ ਨੇ ਵਿਦਿਆ, ਤੇ ਗਿਆਨਾਂ ਚ ਪਤਾ ਕੌਣ ਉਹਨੇ? ਉਹ ਜਮਾਂਦਰੂਏ ਹੁੰਦੇ ਸਤਨਾਮ, ਉਹਨਾਂ ਨੂੰ ਪੜ੍ਹਨਾ ਨਹੀਂ। ਕਈਆਂ ਦੀ ਮਾਤਾ ਨਿਕਲੇ ਤੇ ਅੱਖ ਖਰਾਬ ਹੁੰਦੀ ਹੈ, ਕਈਆਂ ਦੇ ਕੈਟਰਿਕ ਹੋ ਜਾਂਦਾ ਕਾਲਾ ਮੋਦੀਆ, ਕਈਆਂ ਦੇ ਸੱਟ ਵੱਜ ਕੇ ਨਿਗਾਹ ਖਰਾਬ ਹੁੰਦੀ ਹੈ, ਕਈ ਬੋਰਨ ਬਲਾਈਂਡ ਹੁੰਦੇ। ਇਹ ਬੋਰਨ ਗਿਆਨੀ ਜ਼ਿਆਦਾ ਨੇ ਸਾਡੇ ਵਿਚ, ਜਿਨ੍ਹਾਂ ਨੇ ਪੱਟੀ ਮੇਸ ਕਰੀਏ ਸਿੱਖੀ ਦੀ। ਉਹ ਆ ਗਿਆ ਗਿਆਨਾ ਸੀ ਮੇਰੇ ਕੋਲ, ਉਥੇ ਕਥਾ ਚੱਲਦੀ ਸੀ ਸੂਰਜ ਪ੍ਰਕਾਸ਼ ਦੀ, ਕਹਿੰਦੇ ਜੀ ਬਾਲਾ ਤਾਂ ਹੋਇਆ ਹੀ ਨਹੀਂ। ਮੈਂ ਕਿਹਾ ਬਿਲਕੁਲ ਨੀ ਹੋਇਆ, ਬਿਲਕੁਲ ਤੂੰ ਸੱਚਿਆ। ਕਹਿੰਦਾ ਜੀ ਕਈ ਕਹੀ ਜਾਂਦੇ। ਮੈਂ ਕਿਹਾ ਕਹੀ ਜਾਣਦੇ, ਆਪਣੀ ਸਲਾਹ ਮਿਲਗੀ ਦੋਹਾਂ ਦੀ। ਕਹਿੰਦਾ ਜੀ ਪੱਕਾ, ਵਾਹ ਪੱਕਾ, ਬਾਲਾ ਨੀ ਹੋਇਆ। ਮੈਂ ਕਿਹਾ ਤੂੰ ਤਾਂ ਕਹਿੰਦਾ ਬਾਲਾ ਨੀ ਹੋਇਆ, ਤੇਰੀ ਔਲਾਦ ਕਹੂਗੀ ਮਰਦਾਨਾ ਨੀ ਹੋਇਆ, ਤੇਰੇ ਪੋਤਿਆਂ ਨੇ ਸੁਆਗਾ ਫੇਰ ਦੇਣਾ ਵੀ ਨਾਨਕੇ ਨੀ ਹੋਇਆ। ਅੱਜ ਖੇ ਖੁਸ਼ ਸਤਨਾਮ, ਮੈਂ ਕਿਹਾ ਗੱਲੇ ਮੁੱਕ ਗਈ, ਸੁਆਗਾ ਫੇਰਨ ਵਾਲਾ ਦੇਖੋ। ਉਹ ਜਦ ਮੀਂਹ ਲਾ ਕੋ ਜਵੇ ਤੇ ਲੈਂਟਰ ਪਊਗਾ। ਕਿੰਨੇ ਕਿਸ ਘਣ ਲੋਕ ਜੰਮੇ ਨੇ ਸਿੱਖ ਕੌਮ ਦੇ ਵਿਚ, ਭਾਈ ਬਾਲੇ ਵਰਗੀ ਕੁਰਬਾਨੀ ਉਸ ਸਮੇਂ, ਘਰ ਬਾਰ ਬਾਲ ਬੱਚੇ ਛੱਡ ਕੇ ਸਾਥ ਦੇਣਾ ਗੁਰੂ ਨਾਨਕ, ਸਾਰੀ ਜ਼ਿੰਦਗੀ ਜੰਗਲਾਂ ਵਿਚ ਘੁੰਮਣਾ, ਭੁੱਖੇ ਰਹਿਣਾ, ਨਾ ਕੋਈ ਸੜਕ, ਨਾ ਕੋਈ ਹੋਟਲ, ਨਾ ਕੋਈ ਮੋਟਲ, ਨਾ ਕੋਈ ਪਾਣੀ ਪੀਣ ਦਾ ਸਾਧਨ, ਜੰਗਲਾਂ ਵਿਚ ਸ਼ੇਰ ਵਗੇਰੇ। ਉਸ ਸਮੇਂ ਸਾਰੀ ਜ਼ਿੰਦਗੀ ਜਿਹਨੇ ਸਾਥ ਦਿੱਤਾ ਇਕ ਪਲ ਪਲ, ਤੇ ਸਾਰੀ ਕਥਾ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਨੇ ਖਡੂਰ ਸਾਹਿਬ ਸੁਣਾਈ। ਕੈਸੇ ਕਿਰਤ ਘਣ ਲੋਕ ਜੰਮੇ ਨੇ ਸਿੱਖ ਕੌਮ ਦੇ ਵਿਚ, ਕਹਿੰਦੇ ਬਾਲਾ ਹੋਏ, ਫੁੱਟ ਪਾਉਣੀ, ਸ਼ਰਧਾ ਤੋੜਨੀ ਸਿੱਖਾਂ ਦੀ, ਕਿ ਨੀਂਹ ਰੱਖ ਦੋ ਉਪਰ ਕੰਧਾਂ ਆਪੇ ਉਸਰਦੀਆਂ ਰਹਿਣਗੀਆਂ। ਹਾਂ ਪਹਿਲਾਂ ਕਹਿ ਦੋ ਬਾਲਾ ਨੀ ਹੋਇਆ, ਤੇ ਵਿਚੋਂ ਹੀ ਕਹਿਣ ਵਾਲੇ ਜੰਮ ਪੈਣਗੇ ਮਰਦਾਨਾ ਨੀ ਹੋਇਆ, ਬਾਬਾ ਨਾਨਕ ਤੱਕ ਕੱਲਾ ਹੀ ਫਿਰਦਾ। ਦੇਖੋ ਕਿੱਧਰ ਨੂੰ ਤੁਰੇ, ਐਡੀ ਕਿਰਤ ਘੰਟਾ ਗੁਰਸਿੱਖ ਪਿਆ। ਹੁਣ ਇਕ ਨਵਾਂ ਹੀ ਕੰਮ ਚੱਲਿਆ, ਹੁਣ ਭਾਈ ਬਾਲਾ ਤੇ ਮਰਦਾਨਾ ਗੁਰੂ ਨਾਨਕ ਨਾਲੋਂ ਚੱਕਤੇ, ਹੁਣ ਚੋਲਿਆਂ ਵਾਲੇ ਬਾਬੇ ਬੈਠਣ ਲੱਗ ਗਏ, ਗੱਬੇ ਬਾਬਾ ਬੈਠਾ ਆਲੇ ਦੁਆਲੇ ਦੋ ਤਿੰਨ ਚੋਲੇ ਵਾਲੇ ਬਾਬੇ ਬੈਠੇ ਗੁਰੂ ਨਾਨਕ ਦੇ ਆਲੇ, ਭਾਈ ਬੜਾ ਬਾਲਾ ਮਰਦਾਨਾ ਚੱਕੇ ਦੇ। ਇਹ ਤੁਹਾਡਾ ਵਿਰਸਾ ਖਤਮ ਕਰ ਰਹੇ ਨੇ, ਇਹ ਹਿਸਟਰੀ ਖਤਮ ਕਰ ਰਹੇ ਨੇ ਸਾਡੀ, ਕਿੱਥੇ ਭਾਈ ਬਾਲਾ ਤੇ ਕਿੱਥੇ ਅਸੀਂ ਚੋਲੇ ਵਾਲੇ ਗੁਰਸਿੱਖ ਪਿਆਰੇ। ਮਹਾਂਪੁਰਸ਼ਾਂ ਦਾ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਵਿਚ, ਹਰ ਸ਼ਾਇਦ ਮੇਰੇ ਜਿੰਨਾ ਕੋਈ ਕਰਦਾ ਹੀ ਨਾ ਹੋਵੇ। ਮੈਨੂੰ ਤਾਂ ਚਾਰ ਖੇ ਮਹਾਂਪੁਰਸ਼ਾਂ ਦੇ ਚਰਨਾਂ ਤੋਂ ਮਿਲੇ ਨੇ, ਜਨਮ ਤੋਂ ਹੀ ਸੰਗਤ ਹੈ, ਪਰ ਗੁਰੂ ਨਾਨਕ ਪਾਤਸ਼ਾਹ ਦੀ ਬਰਾਬਰੀ। ਇਹ ਹੁਣ ਭਾਈ ਬਾਲਾ ਤੇ ਮਰਦਾਨਾ ਚੱਕਤੇ, ਬਾਬੇ ਬੈਠ ਗਏ, ਕੋਈ ਬਾਬਾ ਜੰਮ ਗੂਆ ਪੰਜੇ ਪਿਆਰਿਆਂ ਦੀ ਜਗ੍ਹਾ ਵੀ ਬਾਬੇ ਬੈਠ ਜਾਣਗੇ। ਸਤਨਾਮ, ਇਹ ਤਾਂ ਨੀ ਸਹੇ ਨੂੰ ਨੀ ਪਹਿ ਨੂੰ ਰੋਈਦਾ ਗੁਰਸਿੱਖ ਪਿਆਰਿਓ, ਇਨ੍ਹਾਂ ਨੂੰ ਵਰਜਣਾ ਚਾਹੀਦਾ ਪਿਆਰ ਦੇ ਨਾਲ। ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ, ਭਾਈ ਬਾਲਾ ਤੇ ਮਰਦਾਨਾ ਵਰਗਾ ਕੌਣ ਸਿੱਖ ਪੁੱਜੂਗਾ? ਘਰ ਬਾਰ ਬੱਚੇ ਛੱਡ ਕੇ ਭੁੱਖੇ ਰਹਿ ਰਹਿ ਕੇ ਉਹ ਤੁਹਾਡੇ ਕੋਲ ਜਥੇ ਨੀ ਆਉਂਦੇ? ਰਾਜੀਆਂ ਦੇ, ਗਿਆਨੀਆਂ ਦੇ, ਢਾਡੀਆਂ ਦੇ, ਪੰਜ ਮਹੀਨੇ ਬਾਅਦ ਬੁਲਾ ਲਓ ਜਥਾ, ਦੋ ਜਣੇ ਬਦਲੇ ਵੇ ਹੋਣਗੇ। ਤੀਏ ਮਹੀਨੇ ਬਾਲੋ ਸਾਰੰਗੀ ਵਾਲਾ ਹੋਰ ਹੋਊ, ਢੱਡ ਵਾਲਾ ਹੋਰ ਹੋਊ, ਤਬਲੇ ਵਾਲਾ ਹੋਰ ਹੋਊ, ਗੱਬੇ ਕੋਈ ਹੋਰ ਬੈਠਾ ਹੋਊ। ਪਰ ਧੰਨ ਗੁਰੂ ਨਾਨਕ ਦੇ ਨਾਲ ਜੀਵਨ ਬਤਾਤਾ ਸੱਠ ਸਾਲ, ਇਕ ਰਸ ਨਿਭੀ ਉਨ੍ਹਾਂ ਦੀ ਕੁਰਬਾਨੀ ਨਾ ਭੁੱਲੋ। ਘਰ ਬਾਰ ਛੱਡ ਕੇ ਭੁੱਖੇ ਰਹਿ ਕੇ ਨਾਲ ਰਹਿਣਾ, ਨਾ ਕੋਈ ਤਨਖਾਹ, ਨਾਲੇ ਸਾਡੇ ਰਾਗੀ ਤਾਂ ਹਿੱਸਾ ਵੰਡਦੇ ਨੇ ਜਦ ਮੈਂ ਜਦ ਕਮਰੇ ਵੀ ਜਾਣਗੇ ਜਿਹਦੇ ਪੌਣ ਬਦਲ ਉਨ੍ਹਾਂ ਨੇ ਵੰਡ ਲੈਣੇ ਅੱਜ ਖੇ ਸਤਨਾ। ਉੱਥੇ ਰੋਟੀ ਵੀ ਨਹੀਂ ਸੀ ਮਿਲਦੀ ਵਿਚਾਰਿਆਂ ਨੂੰ, ਇੰਨੀ ਕੁਰਬਾਨੀ ਉਨ੍ਹਾਂ ਦੀ ਗੁਰਸਿੱਖ ਪਿਆਰਿਆ। ਇਹ ਜੇ ਗਿਆਨਾਂ ਸੂ ਪਤਾ ਨੀ ਕਿਤੋਂ ਕੌਮ ਨੂੰ ਮਿਲ ਗਏ, ਜਿਹੜੇ ਸਾਡੇ ਵਿਰਸੇ ਦੇ ਵਿਚ ਸੱਚੀ ਹਿਸਟਰੀ ਦੇ ਵਿਚ ਫਰਕ ਪਾ ਰਹੇ ਨੇ। ਦੋਹਾਂ ਦੀ ਬਹੁਤ ਵੱਡੀ ਕੁਰਬਾਨੀ ਗੁਰਸਿੱਖ ਪਿਆਰਿਓ। ਫਿਰ ਪੜ੍ਹਿਓ ਜੀ ਤੁਕ।
ਧੰਨ ਧੰਨ ਤੇ ਧੰਨ ਜਨ ਜੇ ਕਿਰਪਾਲ ਹਰ ਹਰ ਭਇਓ।
ਹਰੀ ਦੇ ਖਾਲਸ ਰੂਪ ਗੁਰੂ ਨਾਨਕ ਦੇਵ ਮਹਾਰਾਜ ਉਹ ਧੰਨ ਹਨ ਜਿਨ੍ਹਾਂ ਨੇ ਸੰਗਤ ਕੀਤੀ, ਉਹ ਧੰਨ ਹਨ ਜੋ ਸੰਗਤ ਕਰ ਰਹੇ ਹਨ, ਉਹ ਵੀ ਧੰਨ ਹੋਣਗੇ ਜਿਹੜੇ ਗੁਰੂ ਨਾਨਕ ਦੀ ਸੰਗਤ ਕੀ ਹੈ, ਗੁਰਮੂਰਤ ਗੁਰ ਸ਼ਬਦ ਹੈ ਗੁਰੂ ਨਾਨਕ ਦੀ ਸੰਗਤ। ਸਾਡੇ ਗੁਰਾਂ ਦੀ ਸੰਗਤ ਕੀ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਹੀ ਗੁਰੂ ਦਾ ਮੂਰਤ। ਧੰਨ ਉਨ੍ਹਾਂ ਦੇ ਪਿਤਾ ਕਾਲੂ ਜੀ ਸਾਹਿਬ, ਧੰਨ ਉਨ੍ਹਾਂ ਦੇ ਮਾਤਾ ਤ੍ਰਿਪਤਾ ਜੀ ਸਾਹਿਬ, ਧੰਨ ਉਨ੍ਹਾਂ ਦੇ ਭੈਣ ਬੇਬੇ ਨਾਨਕੀ ਜੀ ਜਿਨ੍ਹਾਂ ਨੇ ਪਹਿਲੀ ਵਾਰ ਦੁਨੀਆਂ ਨੂੰ ਆਖਿਆ ਇਹ ਮੇਰਾ ਭਰਾ ਨਹੀਂ ਇਹ ਤਾਂ ਰੱਬ ਮੇਰਾ ਭਰਾ ਬਣ ਕੇ ਆਇਆ। ਉਹ ਵੀ ਧੰਨ ਜਿਨ੍ਹਾਂ ਨੇ ਉਨ੍ਹਾਂ ਦੀ ਸੰਗਤ ਕੀਤੀ, ਉਹ ਵੀ ਧੰਨ ਜਿਨ੍ਹਾਂ ਨੇ ਬਚਨ ਮੰਨੇ, ਉਹ ਵੀ ਧੰਨ।
ਹਰ ਗੁਰੂ ਨਾਨਕ ਜਿਨ ਪਰਸਿਓ।
ਹਰੀ ਦਾ ਰੂਪ ਗੁਰੂ ਨਾਨਕ, ਗੁਰੂ ਦੇ ਅਰਚਨੇ ਵੇਦ ਵਿਚ ਗੋ ਨਾਮ ਅੰਧਕਾਰੇ ਨੂੰ ਪ੍ਰਕਾਸ਼, ਜਿਹੜਾ ਹਨੇਰੇ ਵਿਚ ਚਰਣਾ ਕਰ ਦੇਵੇ ਉਹਨੂੰ ਕਹੀਏ ਗੁਰੂ, ਅਗਿਆਨਤਾ ਕੱਟ ਕੇ ਗਿਆਨ ਦੇ ਦੇਵੇ ਉਹਨੂੰ ਕਹੀਏ ਗੁਰੂ। ਉਹ ਹਰੀ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ।
ਸੇ ਜਨਮ ਮਰਨ ਦੋ ਤੇ ਰਹੇ।
ਦੇਖੋ ਕਿੰਨੀ ਵੱਡੀ ਗੱਲ ਆ ਕੀ ਹੈ, ਸੰਗਤ ਕਰੋ ਗੁਰਬਾਣੀ ਦੀ ਗੁਰਸਿੱਖਾਂ ਦੀ, ਜਨਮ ਮਰਨ ਜਿਹਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਬਚਨ ਸੁਣ ਲੈ, ਸੰਗਤ ਕਰ ਲਈ, ਜਨਮ ਮਰਨ ਦੋ ਤੇ, ਇਸ ਜਨਮ ਦੀ ਵੀ ਗਾਹਾਂ ਲਈ ਦੀ ਵੀ, ਦੋਹਾਂ ਤੋਂ ਛੁਟਕਾਰਾ। ਪੜ੍ਹਿਆ ਤੁਸੀਂ ਨਾਨਕ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੰਗਲ ਵਿਚ ਤੁਰੇ ਜਾਂਦੇ ਸੀ, ਚੋਰਾਂ ਨੇ ਫੜਿਆ ਕਿਸੇ ਨੂੰ ਤੇ ਗੁਰਸਿੱਖ ਪਿਆਰੇ ਉਹ ਮਾਲ ਖੋਲਿਆ ਮਾਰ ਦਿੱਤਾ, ਕਿਉਂਕਿ ਮਾਲ ਤਾਂ ਦੇ ਰਿਹਾ ਨੇ, ਗਾਹਾਂ ਰੌਲਾ ਪਾਉਣੇ ਜਾ ਕੇ ਮੈਨੂੰ ਚੋਰਾਂ ਨੇ ਲੁੱਟਿਆ। ਉਹ ਮਾਰਨ ਤੋਂ ਪਹਿਲਾਂ ਹੱਥ ਬੰਨ ਕੇ ਚੋਰਾਂ ਨੂੰ ਕਹਿੰਦਾ ਵੀ ਕਿਰਪਾ ਕਰਿਓ, ਮੇਰਾ ਸੰਸਕਾਰ ਕਰ ਦਿਓ ਜੰਗਲ ਵਿਚ, ਮੇਰੀ ਐਵੇਂ ਲਾਸ਼ ਰੁਲੇ ਨਾ। ਗੁਰਸਿੱਖ ਪਿਆਰੇ ਉਨ੍ਹਾਂ ਨੇ ਚਿਖਾ ਬਣਾ ਲਈ, ਜਿਹੜਾ ਬਚਨ ਸੀ ਕਹਿੰਦੇ ਫੂਕ ਦੇਂਗੇ, ਕੋਈ ਨੀ ਲੱਗਣਾ ਬਥੇਰੀ ਹੈ। ਜਦ ਫੂਕਣ ਲੱਗੇ ਚਿਖਾ ਬਣਾ ਲਈ, ਕਹਿੰਦੇ ਲੱਕੜੀ ਤਾਂ ਆ ਗਈ ਮੁਕਤ, ਹੁਣ ਅੱਗ। ਗੁਰਸਿੱਖ ਪਿਆਰੇ ਉਹ ਲਾਗ ਇੱਕ ਅੱਗ ਲੈਣ ਗਿਆ, ਬਸ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਅੱਗ ਦਿੱਤੀ, ਆ ਕੇ ਅੱਗ ਲਾਉਣ ਲੱਗੇ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕੌਣ ਹੈ ਜਿਹਨੂੰ ਫੂਕਣ ਲੱਗੇ, ਉਹ ਉਂਗਲੀ ਕਰਕੇ, ਉਹ ਕੌਣ ਹੈ ਜਿਹਨੂੰ ਫੂਕਣ ਲੱਗੇ। ਬਸ ਅੱਗ ਕਿੱਥੇ ਮਚਣੀ ਸੀ, ਭਗਵਾਨ ਆ ਗਏ, ਫੁੱਲਾਂ ਦੀ ਵਰਖਾ ਹੋਣ ਲੱਗ ਪਈ। ਘਟਨਾ ਵੇਖ ਕੇ ਚੋਰ ਡਾਕੂ ਸੁਣ ਹੋ ਗਏ ਕਿ ਗੱਲ ਕੀ ਹੋ ਗਈ ਇੱਥੇ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਏ, ਭਾਈ ਬਾਲਾ ਜੀ ਕਹਿੰਦੇ ਉਸ ਸਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ। ਸਤਿਗੁਰ ਨਾਨਕ ਦਾ ਇਸ਼ਾਰਾ ਹੀ ਹੋ ਗਿਆ ਉਸ ਵੱਲ ਕਿ ਉਹ ਕੌਣ ਹੈ। ਬਸ ਇਹ ਬਾਣੀ ਵਿਚ ਪੜ੍ਹਨਾ ਕਿੱਥੇ ਲਿਖੇ, ਕਬੀਰ ਨੇ ਵੀ ਇਹੀ ਲਿਖਿਆ, ਕਹਿੰਦੇ ਜੇ ਕਿਤੇ ਮੈਂ ਮਰਾਂ ਤਾਂ ਹਰੀ ਦੇ ਦੁਆਰੇ ਤੇ ਮਰ ਜਾਵਾਂ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ। ਦੇਖੋ ਬਾਣੀ ਦੀ ਤੁਕ, ਮਤਾ ਮੈਨੂੰ ਆਪਣੇ ਦਰਵਾਜੇ ਚ ਪਏ ਨੂੰ ਰੱਬ ਪੁੱਛ ਲਵੇ ਕੌਣ ਪਿਆ ਉਹਦਾ ਇੰਨਾ ਪੁੱਛਣਾ ਹੀ ਤਾਰ ਦੂਗਾ ਆਖੋ ਸਤਨਾ ਉਹਦੀ ਨਿਗਾਹ ਵਿਚ ਤਾਂ ਆ ਜਾਊਗਾ ਉਹਦੀ ਨਿਗਾਹ ਤਾਂ ਪੈਗੀ ਨਾ ਕੌਣ ਸੋ ਜਨਮ ਮਰਨ ਦੋ ਤੇਰੇ ਹੋ ਜਿਨ੍ਹਾਂ ਨੇ ਸਤਿਗੁਰ ਪਾਤਸ਼ਾਹ ਦੇ ਦਰਸ਼ਨ ਦਰਸ਼ਨ ਕੀ ਨੇ ਸ਼ਬਦ ਸ਼ਬਦ ਹੀ ਸਰੂਪ ਦੇ ਦਰਸ਼ਨ ਕੀਤੇ ਧੰਨ ਉਹ ਜਿਨ੍ਹਾਂ ਨੇ ਗੁਰੂ ਅੰਗਦ ਦੇ ਧੰਨ ਗੁਰੂ ਅਮਰਦਾਸ ਜੀ ਦੇ ਤੇ ਸਭ ਤੋਂ ਵੱਧ ਧੰਨ ਬਾਬਾ ਬੁੱਢਾ ਜੀ ਸਾਹਿਬ ਜਿਨ੍ਹਾਂ ਨੇ 6 ਸਤਿਗੁਰਾਂ ਦੇ ਦਰਸ਼ਨ ਕੀਤੇ ਭਾਈ ਗੁਰਦਾਸ ਜੀ ਨੇ 3 ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਧੰਨ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੇ ਜਿਨ੍ਹਾਂ ਨੇ ਇੱਕ ਇੱਕ ਗੁਰੂ ਦੇ ਦਰਸ਼ਨ ਕੀਤੇ ਉਹ ਧੰਨ ਹੈ ਨਾ ਤੁਸੀਂ ਵੀ ਕੁਝ ਸਮਝੋ ਗੁਰਸਿੱਖੋ ਆਪਾਂ ਸਭ ਤੋਂ ਹੀ ਵੱਧ ਧੰਨ ਹੈ ਜਿਨ੍ਹਾਂ ਨੂੰ ਦਸਾਂ ਦੇ ਇਕੱਠੇ ਹੀ ਹੋ ਰਹੇ ਨੇ ਅੱਜ ਕੇ ਆਖੋ ਅਸੀਂ ਕਿਤੇ ਸਮਝਿਆ ਨੀ ਆਪਣੇ ਆਪ ਅਸੀਂ ਗੁਰਮਤ ਦੇ ਨੇੜੇ ਨਹੀਂ ਗਏ ਅਸੀਂ ਕੱਚੀਆਂ ਕੱਚੀਆਂ ਗੱਲਾਂ ਵਿਚ ਰਚ ਗਏ ਗੁਰਸਿੱਖਾਂ ਵਰਗਾ ਧੰਨ ਕਿਹੜਾ ਜਿਹਨੂੰ 10 ਗੁਰੂ ਇਕੱਠੇ ਬੈਠੇ ਦਰਸ਼ਨ ਦਿੰਦੇ ਹੋ ਕਿਸੇ ਨੇ 1 ਦੇ ਕੀਤੇ ਕਿਸੇ ਨੇ 2 ਦੇ ਕੀਤੇ ਉਹਨਾਂ ਹੀ ਜਨਮ ਮਰਨ ਤੋਂ ਰਹਿਤ ਹੋ ਗਏ ਤੇ ਜਿਨ੍ਹਾਂ ਕੋਲ 10 ਪਾਤਸ਼ਾਹ ਹਾਜ਼ਰ ਨਾਜ਼ਰ ਹੋਣ ਉਹ ਸਿੱਖ ਜਨਮ ਮਰਨ ਵਿਚ ਕਿਵੇਂ ਪਵੇਗਾ ਹਰ ਗੁਰੂ ਨਾਨਕ ਜਿਨ ਪਰਸੇ ਸੇ ਜਨਮ ਮਰਨ ਦੋਥੇ ਰਹੋ
ਸੰਤ ਸਤ ਹਰ ਸਤ 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 ਭਣੀਆ
ਫਿਰ 3 ਵਾਰ ਸਤ ਆਇਆ ਇਕੱਠਾ ਉਹ ਵਾਹਿਗੁਰੂ ਪਿਛਲੇ ਸਮੇਂ ਵਿਚ ਵੀ ਸਤ ਹੈ ਬੀਤ ਚੁੱਕੇ ਵਿਚ ਉਹ ਵਰਤਮਾਨ ਵਿਚ ਵੀ ਸਤ ਹੈ ਉਹ ਆਉਣ ਵਾਲੇ ਸਮੇਂ ਵਿਚ ਵੀ ਸਥਾਨਕ ਹੋ ਸੀ ਵੀ ਸਤ ਪਰ ਇਹ ਗੱਲ ਕੌਣ ਕਹਿੰਦੇ ਨੇ ਹਰੇਕ ਤਾਂ ਮੰਨਦੇ ਹੀ ਨੀ ਇੱਥੇ ਤਾਂ ਦੁਨੀਆਂ ਵਿਚ ਬਥੇਰੇ ਤੁਰਦੇ ਕਹਿੰਦੇ ਰੱਬ ਹੈ ਹੀ ਨੀ ਇੱਥੇ ਵੀ ਪੁੱਜ ਗਈ ਸਾਇੰਸ ਕਹਿੰਦੇ ਪ੍ਰਮਾਤਮਾ ਹੈ ਹੀ ਨੀ ਨਿਤਨੇਮ ਦੀ ਕੀ ਲੋੜ ਹੈ ਕਹਿੰਦੇ ਉਹਨੂੰ ਯਾਦ ਕਰਨ ਦੀ ਕੀ ਲੋੜ ਹੈ ਪ੍ਰਮਾਤਮਾ ਦੀ ਹੋਂਦ ਤੋਂ ਹੀ ਖਤਮ ਹੈ ਕਲਯੁਗ ਤਾਂ ਹੁਣ ਐਸਾ ਆ ਗਿਆ ਇਹ ਨਿਸ਼ਾਨੀਆਂ ਦੱਸੀਆਂ ਸੀ ਕਈ ਮੁੰਡੇ ਹੈਗੇ ਸ਼ਾਇਦ ਇੱਥੇ ਵੀ ਹੋਣ ਉਹ ਬਾਪ ਨੂੰ ਕਹਿੰਦੇ ਤੂੰ ਮੇਰਾ ਬਾਪ ਹੀ ਨਹੀਂ ਹੈ ਦੱਸੋ ਇਹ ਕਲਯੁਗ ਦੀ ਨਿਸ਼ਾਨੀ ਨੀ ਹੋਰ ਕਾਹਦੀ ਨਿਸ਼ਾਨੀ ਕਲਯੁਗ ਤਾਂ ਹੁਣ ਐਸਾ ਆ ਗਿਆ ਇਹ ਨਿਸ਼ਾਨੀਆਂ ਦੱਸੀਆਂ ਸੀ ਕਈ ਮੁੰਡੇ ਹੈਗੇ ਸ਼ਾਇਦ ਇੱਥੇ ਵੀ ਹੋਣ ਉਹ ਬਾਪ ਨੂੰ ਕਹਿੰਦੇ ਤੂੰ ਮੇਰਾ ਬਾਪ ਹੀ ਨਹੀਂ ਹੈ ਦੱਸੋ ਇਹ ਕਲਯੁਗ ਦੀ ਨਿਸ਼ਾਨੀ ਨੀ ਹੋਰ ਕਾਹਦੀ ਨਿਸ਼ਾਨੀ ਤੇ ਜਿਹੜਾ ਬਾਪੂ ਨੂੰ ਬਾਪ ਨਾ ਕਵੇ ਰੱਬ ਨੂੰ ਰੱਬ ਕਿੱਥੇ ਕਹੂਗਾ ਜਾਂ ਤੂੰ ਮੇਰੀ ਮਾਂ ਹੀ ਨਹੀਂ ਹੈ ਤੂੰ ਮੇਰਾ ਭਾਈ ਹੀ ਨਹੀਂ ਹੈ ਰੱਬ ਨਹੀਂ ਗੁਰਸਿੱਖ ਪਿਆਰਿਓ ਸੱਤੇ ਸੱਤ ਭਣੀ ਹੈ ਉਹ ਵਾਹਿਗੁਰੂ ਲੰਘ ਚੁੱਕੇ ਸਮੇਂ ਵਿਚ ਸੱਤ ਵਰਤਮਾਨ ਸੱਤ ਆਉਣ ਵਾਲੇ ਵਿਚ ਸੱਤ ਪਰ ਇਹ ਭਣੀਏ ਕਹੀਏ ਬੋਲਣਾ ਇਹ ਕੌਣ ਬੋਲੇਗਾ ਜਿਹੜੇ ਸੱਚੇ ਹਨ ਝੂਠੇ ਕਦੋਂ ਕਹਿਣਗੇ ਰੱਬ ਪਿੱਛੇ ਸੀ ਹੁਣ ਹੈਗਾ ਹਰਿਦੁਆਰ ਗੰਗਾ ਜੀ ਤੇ ਕੋਈ ਮਹਾਂਪੁਰਸ਼ ਇਸ਼ਨਾਨ ਕਰਨ ਉਹ ਰਾਮ ਰਾਮ ਕਰਨ ਹਰੇ ਕ੍ਰਿਸ਼ਨ ਕਰਨ ਜਿਵੇਂ ਆਪਾਂ ਇਸ਼ਨਾਨ ਕਰਦੇ ਸਤਨਾਮ ਵਾਹਿਗੁਰੂ ਕਹਾਂਗੇ ਆ ਗਏ ਮੇਰੇ ਵਰਗੇ 3-4 ਕਹਿੰਦੇ ਸਾਦਾ ਚੁੱਪ ਕਰਕੇ ਨੀ ਨਾ ਹੁੰਦਾ ਕਿੱਥੇ ਰਾਮ ਰਾਮ ਲਾਈਏ ਕਿੱਥੇ ਹਰੇ ਕ੍ਰਿਸ਼ਨ ਲਾਈਏ ਅਸੀਂ ਵੀ ਤਾਂ ਨਹਾਉਣੇ ਹੀ ਹੈ ਚੁੱਪ ਕਰਕੇ ਨਾ ਲੈ ਉਹ ਫੇਰ ਕਹੀ ਗਏ ਉਹ ਕਹਿੰਦੇ ਤੂੰ ਹਟ ਗਿਆ ਕਿ ਨਹੀਂ ਬਸ ਫੇਰ ਸਾਨੂੰ ਵੀ ਹੁਕਮ ਕੀਤਾ ਕੱਲੀ ਮਾਲਾ ਨੀ ਫੇਰਨੀ ਕੱਲੇ ਹਰੇ ਕ੍ਰਿਸ਼ਨ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਨੀ ਕਰਨਾ ਹਲਾਲ ਅਸਤ ਮੋਢਣ ਬਾਦ ਸ਼ਮਸ਼ੀਰ ਦੱਸ ਜਦੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਤੋਂ ਕੰਮ ਹੱਥ ਬੰਨੇ ਤੋਂ ਕੰਮ ਹਟ ਜਾਵੇ ਗਾਹ ਲੰਘ ਜਾਵੇ ਬਾਜਾ ਵਾਲੇ ਕਹਿੰਦਾ ਮੇਰਾ ਖਾਲਸਿਆ ਫਿਰ ਪਾਲੀ ਹੱਥ ਤੇਗ ਨੂੰ ਉਹ ਹਲਾਲ ਅਸਤ ਮੁਰਦਨ ਧਰਮ ਹੈ ਤੇਰਾ ਸੱਚ ਹੈ ਉਹ ਨੀਤੀ ਵਿਚ ਹੈ ਜਦੋਂ ਕੋਈ ਹੱਥ ਬੰਨੇ ਤੋਂ ਮੱਥਾ ਟੇਕੇ ਤੋਂ ਨਾ ਮੰਨੇ ਬੈਠੀਆਂ ਬੀਬੀਆਂ ਸਕੂਲ ਨੂੰ ਭੇਜਦੀਆਂ ਨਿਆਣਿਆਂ ਨੂੰ ਜਾਂ ਮੇਰਾ ਛੇਰ ਜਾਂ ਮੇਰਾ ਚੰਨ ਬਹੁਤ ਲੈਕ ਪੁੱਤ ਹੈ ਮਾਂ ਤਾਂ 18 ਗੱਲਾਂ ਕਹੂਗੀ ਉਹ ਖੜੇ ਕਹਿੰਦਾ ਮੈਂ ਨੀ ਜਾਂਦਾ 100 ਸਵਾਲ ਜਵਾਬ ਇੱਕ ਉਹ ਫੇਰ ਵਿਚਾਰੀ ਮਿੰਟਾਂ ਕਰੂ ਤੈਨੂੰ ਬਰਫੀ ਦਊਂ ਤੈਨੂੰ ਰਿਡੂ ਦਊਂ ਤੈਨੂੰ ਕੱਛੂ ਲੈ ਕੇ ਦਊਂ ਘੋੜਾ ਲੈ ਕੇ ਦਊਂ ਤੈਨੂੰ ਕਾਰ ਲੈ ਕੇ ਦਊਂ ਬੂਟ ਲੈ ਕੇ ਦਊਂ جب میں کہتا میں نہیں جانتا پھر وہی جواب پھر کی کرے ماں پھر ایک مار دیا منہ پر نہ اکھا مری جانا نہ سکول تر پہ حلال سپردن با شمشیر دست جب سارا ہلیا تو کم سنگا لگ جائے پر چکلی تلوار یہ نیتی ہے گر سکھ پیارے وہ ساد نو کہ دکھا چل رام کتنے بابو نے سمجھ لیا بھی ہوں گلا نہیں سمجھ چکیا ایک پانچ سیر جیڈا پتھر گنگا چو جڑا زیادہ ٹپدا سی ماریا پڑ پڑی چ پہ گئی دوائی اور گئی موٹی تار خون دی مارتا ہوئے بچاؤ مارتا بچاؤ ہوئے بابا جی کہنے کوئی روڑا کتے پونے چپ کر کے نہ لے روڑا کیوں پونے وہ کہنا اچھے ہوں میرے پوچھ دے روڑا کیوں پونے میں درد نال مریا جانا سر بھی سٹ تے تو کہنے روڑا پونے وہ وہاں پوچھ کہنے دیکھنا ہے بھگوان کہنے دکھا کتے کہنے ہوں جڑا تیرے درد ہوں وہ کٹ کے دکھا کتے خوش رام تو مینو اپنا درد دکھا دے میں تینو اپنا رام دکھاؤں ایمیلی مان دے کئی منکر ہو گئے ہی نہیں کہیں دے کون نے ستے سات پڑھنی ہے او وائگرو پچھلے سمے وچ بھی سچ آج سچ جگاد سچ تے ہن بھی سچ پر منوں گا کون نویں پاتشاہ نے بھی کہتا کٹ کٹ میں خارجو بسے سنتن کہو پکار ہریک نہیں اپا تو کہنے گال بلیڈ رہے گا کڈنیاں ہے گیا ہٹ رہے گا برین ہے گا ہڈیاں ہے باہ ہے گیا وہ جیڑا سارے دا مالک ہے کدے منی بچ بیٹھا وہ واہگرو تین کال سات تے ان سچے پرشی من سکتے نے جھوٹا نہیں منتا
دوسرا آننا اور پورک پراتن سنیا
وہ جڑے سچے پرش نے سچ نال جڑے ہوئے وہ اس نرنے تے آ جاندے نے کہ اکال پرخ ورگا دوجا نہیں کوئی خی نہیں وہ تھوڑا بھی بہم کڈیا سکھو ایمینا ہر ایک جگہ جا کے مچھر ٹیکی جایا کرو ایمینا رب بنا دے پھر وہ بھگوان جگہ جگہ سر آس پاس سنی بھائی صاحب جی تو سنے تھی رب دی ایک نشانی رہ راس وچ ایسی دسی ہے نا گرو نانک نے کسے تو پوچھن دی لوڑ ہی نہیں رب کہو جا سیدھی پنجابی نال گرو نانک کہندے ہیں واہگرو تیرے گن تاں بہت ہے کوئی گن نہیں سکدا واہگرو دے گن تاں نہیں گن ہوندے پر سدگر نانک کہندے میں تاں تیرا گن ایک دیکھے تو دیکھو کنی سمری کر دتی بہت وڈی گل اے بھائی گرو تیرے وچ گنے ایک ہے وہ گن پڑھ دے نت گن اے ہو تیرے وچ گنے اے ہے ہور نہیں کوئے تیرے ورگا دوجا نہیں ہے اج کے آخو سر سمجھو پڑھ اے بھائی گرو تیرا گنے ہے تیرے ورگا ہور نہیں ہے ہور نہیں کوئے پھر اینی شنکا نوت کی تین ٹینس تین کال ایکو ٹک وچ لے لے کوئی پلیکھا نہ کھا جائے پچھلے جگا وچ کوئی رب ہویا ہو کوئی پلیکھا نہ کر جائے کل نو کوئی رب جم پوگا آن والے سمے چ دیکھو تین کال نہ تو ہوا پاسٹ ٹینس تیرے ورگا کوئی پیچھے بھی نہیں ہویا تے نا کو ہوئے فیوچر ٹینس آن والا سما تیرے ورگا کوئی گہاں نو بھی دوجا نہیں ہوگا اینی سچائی اے سچے پاتشاہ تیرا گنے اے نہ تیرے ورگا پچھے کوئی سی نہ تیرے ورگا ہن کوئی ہے تے نہ کوئی تیرے ورگا گہاں نو ہوگا پر کہیں جب نانک کا پن تو بنے بنے رب بٹھائے ہوئے آپ بھی تکڑے اس اکال پورکھ کا گونے کوئی دوجا نہیں بس ہے ہی نہیں دوجا نہ کوئی ہوئے گا پر کہنے کون نے جڑ سچ نال جڑ گئے سچے سچ پڑھیے وہ کہیں گے دوسرا ابرنا پورکھ پوراتن سنیے سنمے سمے تو جدن دی سرشٹی بنی ہے ਉਸ ਸਮੇਂ ਤੋਂ ਇਹੀ ਗੱਲ ਕਿ ਰੱਬ ਵਰਗਾ ਦੂਜਾ ਨਹੀਂ ਹੈ।
ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ।
ਉਹ ਸਵਾਲ ਪੈਦਾ ਹੋ ਗਿਆ, ਦੂਜਾ ਹੈ ਨੀ, ਉਹ ਕਿਹੋ ਜਿਹਾ ਕਿੱਥੇ ਮਿਲੂਗਾ? ਫਿਰ ਵਹਿਮ ਕੱਢ ਦਿੱਤਾ, ਨਾ ਟੋਲਦੇ ਫਿਰੋ, ਉਹਦਾ ਨਾਮ ਹੀ ਵਾਹਿਗੁਰੂ ਹੈ, ਉਹਦਾ ਸ਼ਬਦ ਹੀ ਉਹਦਾ ਸਰੂਪ ਹੈ। ਨਾਮ ਤੇ ਨਾਮੀ ਦੋਵੇਂ ਭੇਦ ਉਹਨੇ ਪਹਿਲਾਂ ਤੁਹਾਨੂੰ ਬੇਨਤੀ ਕਰ ਦਿੱਤੀ। ਐਵੇਂ ਨਾ ਟੋਲਦੇ ਫਿਰੋ ਜੰਗਲਾਂ ਵਿਚੋਂ, ਜਾੜਾਂ ਵਿਚ, ਪਤਾਲਾਂ ਵਿਚ, ਜਿੱਥੇ ਉਹਦਾ ਨਾਮ ਜਪੋਗੇ ਉਥੇ ਹੀ ਕਾਜ, ਉਥੇ ਹੀ ਪਰ। ਉਹਦਾ ਨਾਮ ਅੰਮ੍ਰਿਤ ਰੂਪ ਹੈ। ਅੰਮ੍ਰਿਤ ਦੇ ਅਰਥ ਨੇ ਮਿਰਤ ਤੋਂ ਰਹਿਤ। ਆ ਮਿਰਤ, ਮਿਰਤ ਕਹੀਏ ਮੌਤ, ਆੜਾ ਮੂਹਰੇ ਲੱਗ ਗਿਆ, ਨਿਸ਼ੇਧ ਹੋ ਗਿਆ। ਅਮਰ ਉਹਦਾ ਨਾਮ ਐਸਾ ਹੈ, ਉਸ ਅਮਰ ਅੰਮ੍ਰਿਤ ਪਰਮੇਸ਼ਰ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਜਿੱਥੇ ਜਿੱਥੇ ਵੀ ਜਪੇ ਉਥੇ ਹੀ ਹਾਜ਼ਰ ਹੋਇਆ। ਜੈ ਜੈ ਮਨ ਤੂੰ ਧੰਨਦਾ ਤੈ ਤੈ ਹਰ ਤੇਰੇ ਨਾਲੇ। ਕਿਤੇ ਉਹਨੇ ਆਉਣਾ, ਜੇ ਆਉਣਾ ਹੋਵੇ ਦੇਰ ਲੱਗ ਜਾਵੇ, ਲੇਟ ਹੋ ਜਾਵੇ, ਜਹਾਜ਼ ਮਿਸ ਹੋ ਜਾਵੇ, ਗੱਡੀ, ਉਹਨੇ ਆਉਣਾ ਨੀ ਕਿਤੋਂ। ਉਹ ਤਾਂ ਜਿੱਥੇ ਤੂੰ ਯਾਦ ਕਰੇਗਾ, ਯਾਦ ਕਰਨ ਤੋਂ ਪਹਿਲਾਂ ਹੀ ਉਥੇ ਹੈ। ਉਹਦਾ ਨਾਮ ਅੰਮ੍ਰਿਤ ਹੀ ਉਹਦੇ ਮਿਲਣ ਦਰਸ਼ਨ ਦਾ ਸਾਧਨ ਹੈ।
ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਪਾਏ।
ਜਿਨ੍ਹਾਂ ਜਿਨ੍ਹਾਂ ਨੇ ਰਸਨਾ ਦੁਆਰਾ ਅੰਮ੍ਰਿਤ ਨਾਮ ਚੱਖਿਆ, ਰਸ ਲੈ ਲਿਆ ਰਸਨਾ ਦੁਆਰਾ, ਉਹ ਕੀ ਹੋ ਗਏ? ਤ੍ਰਿਪਤ ਤੇ ਅਗਾਏ। ਇਹਦੇ ਦੋ ਅਰਥ ਨੇ ਭਾਈ। ਉਹ ਰੱਜ ਗਏ ਪਰ ਮੁੜ ਕੇ ਭੁੱਖ ਨਹੀਂ ਲੱਗੀ, ਰੱਜੇ ਹੀ ਰਹੇ। ਆਪਾਂ ਤਾਂ ਚਾਰ ਵਾਰ ਰੱਜਦੇ, ਸਵੇਰੇ ਗੋਭੀ ਦੇ ਪਰੌਂਠੇ 8 ਵਜੇ ਖਾਧੇ, 1 ਵਜੇ ਫੇਰ ਦੇਖਿਆ ਵੀ ਤਬਾ ਪਰਾਤ ਖੜਕੀ ਹੈ ਕਿ ਨਹੀਂ, 4 ਵਜੇ ਫੇਰ ਚਾਹ ਦੇ ਨਾਲ ਬਿਸਕੁਟ ਖਾਧੇ, ਸੀਰੀਅਲ ਖਾਧਾ, ਲੱਡੂ ਖਾਧੇ, 7:30 ਵਜੇ ਫੇਰ ਲੰਗਰ ਕੰਨੀ ਗਏ ਕਿ ਹੁਣ ਤੱਕ ਪਰਾਤ ਖੜਕੀ ਕਿਉਂ ਨਹੀਂ। ਐਨ ਟਾਂਕੀ ਫੁੱਲ ਕਰਕੇ ਪਏ ਰਾਤ ਨੂੰ 11 ਵਜੇ 12 ਵਜੇ, ਕਿਉਂਕਿ ਨੀਂਦ ਤਾਂ ਆਉਣੀ ਹੈ ਜੇ ਟੀਵੀ ਵੇਖਾਂਗੇ, ਅੱਜ ਖੇਰ ਖੁਸ਼ ਨਹੀਂ, ਨੀਂਦ ਨਹੀਂ ਆਉਣੀ ਹੈ। 11 ਵਜੇ ਟਾਂਕੀ ਫੁੱਲ ਕੀਤੀ ਤੇ 7 ਵਜੇ ਫੇਰ ਕਹਿੰਦੇ ਬ੍ਰੇਕਫਾਸਟ। ਬ੍ਰੇਕਫਾਸਟ ਤੁਸੀਂ ਅੰਗਰੇਜ਼ੀ ਮੈਂ ਇੰਨਾ ਜ਼ਿਆਦਾ ਪੜ੍ਹੇ ਹੋ। ਬ੍ਰੇਕਫਾਸਟ ਦਾ ਅਰਥ ਹੁੰਦਾ ਵਰਤ ਤੋੜਨਾ। ਬ੍ਰੇਕ ਕਹੀਏ ਤੋੜਨਾ, ਫਾਸਟ ਕਹੀਏ ਵਰਤ। ਤਾਂ ਹੀ ਆਪਣਾ ਤਾਂ ਹਾਜ਼ਰਾ ਸ਼ਬਦ ਹੈ ਨਾ। ਬ੍ਰੇਕਫਾਸਟ ਹੁੰਦਾ ਵੀ ਮੈਂ ਰਾਤ ਦਾ ਵਰਤ ਰੱਖੀ ਪਏ, ਛੇਤੀ ਤੋੜੋ। ਅੰਗਰੇਜ਼ੀ ਹੈ ਤੁਹਾਡੀ ਬ੍ਰੇਕਫਾਸਟ, ਵਰਤ ਤੋੜਨਾ ਫਿਰ ਮੈਨੂੰ 8 ਘੰਟੇ ਲੱਗ ਗਏ ਵਰਤ ਤੋੜੋ। ਹਾਂ ਤੂੰ ਫੇਰੂ ਮਾਨ ਹੈ ਨਾ, 70 ਦਿਨ ਹੋ ਗਏ ਤੈਨੂੰ ਰੋਟੀ ਖਾਧੀ, ਤੂੰ 12 ਵਜੇ ਦੁੱਧ 1.5 ਕਿਲੋ ਪੀ ਕੇ ਪਿਆ ਤੇ 6 ਵਜੇ ਕਹਿੰਦੇ ਮੇਰਾ ਵਰਤ ਤੋੜੋ। ਨਹੀਂ ਨਹੀਂ ਗੁਰਸਿੱਖ ਪਿਆਰਿਓ, ਉਹ ਵਰਤ ਵੀ ਤੋੜ ਲਿਆ, ਫੇਰ ਨਾ ਰਜਿਆ ਤੂੰ। ਪਰ ਜਿਨ੍ਹਾਂ ਨੇ ਰਸਨਾ ਦੁਆਰਾ ਰਸ ਲੈ ਲਿਆ ਵਾਹਿਗੁਰੂ ਦੇ ਨਾਮ ਦਾ, ਉਹ ਐਸੇ ਰਜੇ, ਤ੍ਰਿਪਤ ਰਹੇ, ਮੁੜ ਕੇ ਭੁੱਖ ਲੱਗੀ ਉਹ ਨਹੀਂ। ਤਾਂ ਹੀ ਤਾਂ ਫਿਰ ਖੰਨੇ ਖੰਨੇ ਰੋਟੀ ਤੇ ਬੀਬੀਆਂ ਨੇ ਗੁਜ਼ਾਰਾ ਕੀਤਾ ਨਾ, ਵੀਰ ਮਨੋ ਦੇ ਭੋਰੇ ਤੇ ਬੱਚੇ ਦੁੱਧ ਚੁੰਘਣ, ਸਵਾ ਮਣ ਪੀਸਣਾ, 1 ਪਾਣੀ ਦਾ ਗਲਾਸ, ਉਹ ਕੀ ਸੀ ਆਸਰਾ? ਜੇ ਰਸਨ ਚਾਖਿਓ, ਜਿਨ੍ਹਾਂ ਨੇ ਅੰਮ੍ਰਿਤ ਨਾਮ ਰਸਨਾ ਦੁਆਰਾ ਮੀਰ ਮਨੂ ਦਾ ਭੋਰਾ। ਕਿਤੇ ਤੁਹਾਨੂੰ ਬੇਨਤੀ ਕਰਾਂਗੇ, ਕੱਲਾ ਬੰਦਾ ਦਿਨ ਵਿਚ ਨਹੀਂ ਵੜ ਸਕਦਾ, ਉਥੇ ਜਾ ਕੇ ਵੇਖਿਓ, ਮੈਂ ਸਭ ਕੁਝ ਦੇਖ ਕੇ ਆਇਆ ਵਿਚ ਜਾ ਕੇ, ਕੱਲਾ ਬੰਦਾ ਦੁਪਹਿਰ ਨੂੰ ਵੀ ਨਹੀਂ ਵੜ ਸਕਦਾ, ਇੰਨਾ ਭੈ ਦਾ ਭੋਰਾ। ਤੇ ਮੂਹਰੇ ਚਰਕੜੀ ਕੜੀ ਹੈ, ਮੂਹਰੇ ਉਹ ਥੜਾ ਹੈ ਜਿੱਥੇ ਬੱਚੇ ਵੱਡੇ ਨੇ, ਟੁਕੜੇ ਕੀਤੇ ਨੇ, ਉਹ ਜਗ੍ਹਾ ਬਣੀ ਹੋਈ ਹੈ ਹੁਣ ਤੱਕ। ਕਾਹਦਾ ਆਸਰਾ ਸੀ ਉੱਥੇ? ਉਹ ਕਿਉਂ ਰੱਜੀਆਂ ਰਹੀਆਂ ਭੁੱਖੀਆਂ? ਕਿਉਂ ਸਵਾ ਮਨ ਪੀਸਣਾ ਪੀਸਿਆ? ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ। ਇੰਨੀ ਕਠਿਨ ਕਾਲਣ, ਇੰਨੀ ਕਠਿਨ ਕਮਾਈ, ਐਸਾ ਵਿਰਸਾ ਤੁਹਾਡਾ ਗੁਰਸਿੱਖ ਪਿਆਰ। ਜੇ ਰਸਨ ਚਾਖੇ ਉਹ ਤੇਜਨ ਤ੍ਰਿਪਤਾ ਅਗਾਏ। ਦੂਜਾ ਅਰਥ, ਜਿਨ੍ਹਾਂ ਨੇ ਅੰਮ੍ਰਿਤ ਨਾਮ ਰਸਨਾ ਦੁਆਰਾ ਚੱਖ ਲਿਆ, ਉਹ ਇੱਥੇ ਵੀ ਰੱਜ ਗਏ। इस लोक दी भी कोई भुख नहीं रही ते उन्हां नूं परलोक दे सुरगां दी भी भुख नहीं रही। अज के आखो तीपत अगाए ओ दो लोकां विच संतो जे इत्थे तां रज गए एही इच्छा लगी रही मैनूं बकुंठ मिले मैनूं सुरग मिलण तों रजिया कहदा भुखा तां जे तुरिया फिरदा पर वाहिगुरु दा नाम ऐसा ओ नाम जपण वाला कहिंदा राज न चाहो मुक्त न चाहो मन प्रीत चरण कमल। वो जिन्होंने अमृत नाम वाहिगुरु दा चखे ओ ऐसे रज गए दोहा लोकां दीआं उहनां दीआं भुखां खत्म हो गईआं।
जे ठाकर सो प्रसन्न पयो सत संगत ते प्यार।
आ गल हुण मुश्किल हो गई प्रेमियो इस अवस्था नूं संगत विच आके नाम रस नूं कौन चखणगे। जय ठाकर सो प्रसन्न पयो मान न करे और देव से तू इथे आ गया ते तुसीं सुण आ गए लियाने ओदी कृपा ना होवे गुआंढी दे खंड पाठ रंभ हुंदा है तीन दिन जाके तुसीं मत्था नहीं टेक सकदे ओदी कृपा ना होवे तुहाडे गेट दे सामने गुरद्वारा होवे तुसीं मत्था नहीं टेक सकदे। जिदण ओदी कृपा होगी फिर इंग्लैंड तो टिकट ले लेंगा हेमकुंट जाके आना वो तू पिंड के गुरुद्वारे मत्था नहीं टेकदा हुण कशहरा च की फिरदा हजूर साहब नूं अगे बिस्कुट बना दो मैं हजूर साहब जाना। जय ठाकर सो प्रसन्न भयो सत संगत तै प्यार। बस रब दी खुशी ओ जिदण तैनू अपने कोल रब बुला लवे तो वड्डी खुशी हो रही प्रसन्नता जिन्हां उत्ते ओदी कृपा हुंदी है उन्हां नूं प्यार बन जांदा है संगत विच आउण दा। ओ सत दी संगत नूं प्यार करदे ने नहीं तां फिर फिल्म लगी हुई है उत्थे मैनूं रस्ते च प्रधान दसदा सी कहिंदे जी कोई फिल्म लगी है उत्थे सिख कहिंदे उपमा करदे ने बड़ी सोहणी फिल्म है तुसीं वी वेखदे फिल्मां कोई ओह नहीं देखदा हुण पर फिल्मां वेखण वाले बीबी हो तुसीं वी हैगीआं उधर कड़छी फेरनी गईआं दाल विच ते सामने टीवी च फिल्म चलदी हो दाल बनाउंदीआं ने भी वाहिगुरू नहीं कहना खुश रहना उदों भी कुछ सदीक दे टप्पे चलदे ने वो दाल राजी करूगी कि बीमार करूगी जिहदे विच जहर पई होई है वो सब्जी विटामिन पैदा करूगी पॉइजन पैदा करूगी। पर इको वचन है तुहानू फिल्म देखदे हो देखो तुहानू 100% भरोसा है भी जो कुछ देख रहे हैं झूठ है ना तो कुड़ी हुंदी है ना वो मुंडा हुंदा ना उहदा बाप हुंदा ना सहुरा हुंदा ना वो तलवार हुंदी है ना बंदूक हुंदी है तुहानू पता ही है भी कच्ची गोलियां ने ना वो खून चलदा है लाल रंगे डोले पाउंदा तुहानू सब नू पता है ਤੁਹਾਨੂੰ 100% ਫੇਥ ਹੈ ਵੀ ਜੋ ਸਾਹਮਣੇ ਰੀਲ ਚੱਲ ਰਹੀ ਹੈ ਝੂਠ ਹੈ ਪਰ ਤੁਸੀਂ ਨਾਕ ਫਰਕ ਗਏ ਅੱਜ ਕੇ ਕੋ ਸਦਨਾ ਤੁਸੀਂ ਨਾਲ ਪਤਾ ਵੀ ਝੂਠ ਹੈ ਕੁੜੀ ਮੁੰਡਾ ਹੈ ਹੀ ਨਹੀਂ ਇਹ ਕਿਸੇ ਨੇ ਮਾਰਿਆ ਹੀ ਨਹੀਂ ਨਾ ਉਹਨਾਂ ਦਾ ਹੱਸਣਾ ਸੱਚ ਨਾ ਉਹਨਾਂ ਦਾ ਰੋਣਾ ਸੱਚ ਤੁਹਾਨੂੰ ਪਤਾ ਨਾ ਝੂਠ ਹੈ ਸਭ ਕੁਝ ਸਟੋਰੀ ਪਰ ਦੇਖਦੇ ਕਿਉਂ ਬਾਬੇ ਨਾਨਕ ਤੋਂ ਸੁਣ ਲਓ ਫਿਰ ਕੂੜ ਕੂੜਾ ਨਹੀਂ ਲੱਗਾ ਦਸਵਾਂ ਸ਼ਲੋਕ ਪੜ੍ਹੋ ਇਹ ਝੂਠੀਆਂ ਗੱਲਾਂ ਦਾ ਪਿਆਰ ਕਿਉਂ ਹੈ ਸਾਨੂੰ ਝੂਠ ਬਾਤ ਸਾ ਸੱਚ ਕਰ ਜਾਣੀ ਕਿਉਂ ਪੰਜਾਬ ਵਿਚੋਂ ਆਏ ਹੋ ਉੱਥੇ ਸਾਡੀਆਂ ਭੈਣਾਂ ਬੀਬੀਆਂ ਸਵੇਰਿਓ ਵਿਹੜਾ ਸੰਭਰਦੀਆਂ ਸੰਭਰਦੀਆਂ ਹੁੰਦੀਆਂ ਸੀ ਐਵੇਂ ਮੇਰੀਆਂ ਬੀਬੀਆਂ ਸੰਭਰਦੀਆਂ ਹੋਣੀਆਂ ਤੇ ਕੂੜਾ ਜਿਹੜਾ ਹੈ ਉਹ ਤਸਲੇ ਚ ਟੋਕਰੇ ਚ ਪਾ ਲੈਣੀ ਵਿਹੜੇ ਦਾ ਮੈਨੂੰ ਐ ਦੱਸੋ ਜਿਹੜਾ ਕੂੜੇ ਦਾ ਤਸਲਾ ਹੈ ਉਹ ਕਦੇ ਭੈਣ ਅੰਦਰ ਨੂੰ ਲਿਜਾਂਦੀ ਦੇਖੀਏ ਵੀ ਤੈਨੂੰ ਪੇਟੀ ਚ ਰੱਖਣ ਜਿਹੜਾ ਕੂੜੇ ਦਾ ਟੋਕਰਾ ਹੈ ਉਹ ਸਾਡੀ ਮਾਂ ਅੰਦਰ ਨੂੰ ਨਹੀਂ ਲਿਜਾਂਦੀ ਕਿ ਤੈਨੂੰ ਸੇਫ ਵਿਚ ਰੱਖਣਾ ਕਿੱਥੇ ਨੂੰ ਲਿਜਾਂਦੀ ਹੁੰਦੀ ਹੈ ਜਿੱਥੇ ਕੂੜੇ ਦਾ ਢੇਰ ਲੱਗਿਆ ਹੁੰਦਾ ਉੱਥੇ ਨੂੰ ਜਾਂਦਾ ਨਾ ਕੂੜੇ ਦਾ ਟੋਕਰਾ ਵਾਹ ਤਿੰਨ ਮਨ ਦੇਈ ਵੀ ਕੂੜ ਦਾ ਟੋਕਰਾ ਚੱਕੀ ਫਿਰਦੇ ਹੋ ਇਹ ਵੀ ਉੱਥੇ ਨੂੰ ਇਹ ਜਾਂਦਾ ਜਿੱਥੇ ਗਾਹ ਕੂੜ ਦਾ ਢੇਰ ਲੱਗਿਆ ਹੋਵੇ। ਅੱਜ ਕੇ ਆਖੋ ਸਤਨਾਮ। ਕੂੜੇ ਦੇ ਟੋਕਰੇ ਨੇ ਹੋਰ ਜਾਣਾ ਕਿੱਥੇ, ਕੂੜੇ ਦਾ ਟੋਕਰਾ ਕੂੜੇ ਦੇ ਢੇਰ ਪਰ ਕੂੜ ਕੂੜੇ ਲਿਆਉਣ ਲੱਗਾ ਤੇ ਬਚਦੇ ਕੌਣ ਨੇ, ਇੱਥੇ ਕੌਣ ਆਏ ਨੇ? ਜੈ ਪ੍ਰਸੰਨ ਜੈ ਠਾਕੁਰ ਸੋ ਪ੍ਰਸੰਨ, ਜਿਨ੍ਹਾਂ ਉੱਤੇ ਕਿਰਪਾਲਤਾ ਹੋ ਜਾਵੇਗੀ, ਬਿਨ ਭਾਗਾ ਸਤਸੰਗ ਨਾ ਲੱਭੇ। ਜਿਨ੍ਹਾਂ ਉੱਤੇ ਬਹੁਤ ਕਿਰਪਾ ਹੋਵੇ ਅਕਾਲ ਪੁਰਖ ਵਾਹਿਗੁਰੂ ਦੀ, ਉਨ੍ਹਾਂ ਨੂੰ ਤੈ ਸਤ ਸੰਗਤ ਨਾਲ ਪਿਆਰ, ਉਨ੍ਹਾਂ ਨੂੰ ਉਤਸ਼ਾਹ ਪੈਦਾ ਹੁੰਦਾ ਸੰਗਤ ਵਿਚ ਜਾਣ ਦਾ। ਤੇ ਗੱਲ ਵੀ ਔਖੀ ਹੈ, ਉਹ ਮੰਡੀ ਹੋਵੇ ਖੋਤਿਆਂ ਦੀ ਤੇ ਟੋਲਦੇ ਫਿਰੀਏ ਹਾਥੀ, ਮੰਡੀ ਸੰਸਾਰ ਝੂਠ ਦੀ ਤੇ ਲੱਭਣਾ ਹੋਵੇ ਸੱਚ ਨੂੰ ਫੇਰ ਔਖਾ ਹੀ ਹੈ। ਆਖੋ ਸਰ, ਇਹ ਤਾਂ ਕੂੜ ਦੀ ਮੰਡੀ ਵਿਚੋਂ ਸੱਚ ਕੌਣ ਲੱਭੂਗਾ? ਜੈ ਕਿਰਪਾਲ ਜਿਨ੍ਹਾਂ ਉੱਤੇ ਠਾਕੁਰ ਵਾਹਿਗੁਰੂ ਦੀ ਕਿਰਪਾ, ਉਹੀ ਇੱਥੇ ਆ ਸਕਦੇ ਨੇ। ਜੈ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤੈ ਪਿਆ, ਉਨ੍ਹਾਂ ਦਾ ਸੱਚ ਨਾਲ ਪਿਆ, ਉਨ੍ਹਾਂ ਦਾ ਸੱਚੀ ਸੰਗਤ ਨਾਲ ਪਿਆਰ, ਉਹ ਛੱਡ ਕੇ ਸਭ ਕੁਝ ਜੁੜ ਬੈਠਦੇ ਨੇ ਸੱਜਣ ਸੱਚੇ ਪਾਤਸ਼ਾਹ ਦੇ ਕੋਲ।
ਹਰ ਗੁਰੂ ਨਾਨਕ ਜਿਨ ਪਰਸਿਓ, ਤਿੰਨ ਸਭ ਕੁਲ ਕੀਓ ਉਧਾਰ।
ਲੋ ਪਹਿਲਾਂ ਤਾਂ ਪਹਿਲੇ ਛੰਦ ਵਿਚ ਕਿਹਾ ਸੀ ਜਨਮ ਮਰਨ ਤੋਂ ਰਹਿੰਦਾ, ਤੇ ਹੁਣ ਗੁਰੂ ਨਾਨਕ ਦੀ ਵਡਿਆਈ। ਸਤਿਗੁਰ ਅਰਜਨ ਦੇਵ ਜੀ ਪੱਟਾ ਨੂੰ ਕਹਿੰਦੇ, ਜਿਹੜੇ ਸਤਿਗੁਰ ਨਾਨਕ ਦੇ ਚਰਨਾਂ ਨਾਲ ਜੁੜ ਜਾਣਗੇ, ਉਹ ਆਪੇ ਨਹੀਂ ਜਨਮ ਮਰਨ ਤੋਂ ਰਹਿਣਗੇ, ਕੁਲ ਦਾ ਹੀ ਆਧਾਰ ਕਰ ਦੇਣਗੇ। ਐਡੀ ਵੱਡੀ ਪਤ, ਤੇ ਹੁਣ ਸ਼ੰਕਾ ਨਾ ਕਰਿਓ ਵੀ ਕੁਲ ਦਾ ਆਧਾਰ ਕਿਵੇਂ ਹੋ। ਹੁੰਦਾ ਹੈ, ਇੱਥੇ ਵੀ ਹੁੰਦਾ ਹੈ, ਇੱਕ ਚੀਫ ਮਿਨਿਸਟਰ ਬਣ ਜਾਵੇ ਕੁਲਾਂ ਨੂੰ ਉਤਾਰ ਜਾਂਦਾ, ਸਤਨਾਮ ਹਰਦਾ ਕਿ ਨਹੀਂ? ਚਾਚੇ ਤਾਏ ਮਾਮੇ ਫੁੱਫੀਆਂ ਮਾਸੜ ਸਾਰੇ ਨੌਕਰ, ਸਾਰਿਆਂ ਨੂੰ ਪੋਸਟ, ਸਾਰਿਆਂ ਨੂੰ ਪਰਮਿਟ ਗੱਡੀ ਦੇ, ਸਾਰਿਆਂ ਦੇ ਪੈਟਰੋਲ ਪੰਪ ਸਾਰੇ ਲਾਗੇ, SHO ਬਣਾਤੇ ਥਾਣੇ ਦਾ, ਇੱਕ ਬਣ ਗਿਆ ਕੁਲ ਤਾਂ। ਹੁਣ ਦੂਜਾ ਪਾਸਾ ਵੀ ਲੈ ਲਓ, ਜੇ ਇੱਕ ਕੋਈ ਗਲਤੀ ਕਰ ਦੇਵੇ, ਬਾਬੇ ਲਾਲ ਪਗੜੀਆਂ ਵਾਲੇ ਨਾਨਕੇ ਵੀ ਪੁੱਜ ਜਾਂਦੇ, ਸਤਨਾਮ ਵਿਆਹਿਆ ਵਾ ਕਿੱਥੇ, ਉਹਨਾਂ ਨੂੰ ਵੀ ਲਿਆਓ ਪੜ ਕੇ, ਇਹਦਾ ਮੁੰਡਾ ਕਿੱਥੇ ਵਿਆਹਿਆ ਵਾ, ਚੜਾਓ ਗੱਡੀ ਉਹਨਾਂ ਨੂੰ ਵੀ। ਜੇ ਇੱਕ ਮਾੜਾ ਕੰਮ ਕਰੂਗਾ, ਸਾਰੇ ਰਿਸ਼ਤੇਦਾਰ ਵਿੱਚੇ ਗਈਆਂ ਕੋਲ, ਕਲੰਕ ਵੀ ਸਾਰਿਆਂ ਨੂੰ, ਉਹ ਇਹਨਾਂ ਦੇ ਬੰਦੇ ਨੇ ਆਹ ਕਰੇ। ਜੇ ਇੱਕ ਚੰਗਾ ਕੰਮ ਕਰੂਗਾ, ਕੁਲਾਂ ਦਾ ਜਿਨੀ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ, ਨਾਨਕ ਕੁਲ ਉਧਾਰ ਆਪਣਾ ਦਰਗਹਿ ਪਾਵ। ਜਿਨ੍ਹਾਂ ਦੇ ਸਤਿਗੁਰ ਨਾਨਕ ਨਾਲ ਜੁੜ ਜਾਣ, ਇੱਕ ਕੁਲ ਦੀ ਕੀ ਭਗਤ ਵੱਡਾ ਰਾਜਾ ਜਨ ਕੈ ਗੁਰਮੁਖ ਮਾਇਆ ਵਿਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਰਾਸੀ। ਇੱਕ ਨਹੀਂ ਜਪਿਆ ਨਾ ਨਾਮ ਜਨਕ ਨੇ, ਜਦ ਗਿਆ ਰਸਤੇ ਵਿਚ ਨਰਕ, ਬਿਨ ਲਾਵਣ ਜੀ ਨਰਕ ਨਿਵਾਸੀ, ਕੁਰਲਾਟ ਪਈ ਹੋਈ ਨਰਕਾਂ ਦੇ ਵਿਚ। ਧਰਮਰਾਜ ਨੂੰ ਕਹਿੰਦਾ ਕੌਣ ਹੈ ਰੋਂਦਾ ਇੱਥੇ? ਕਹਿੰਦੇ ਜੀ ਪਾਪੀ ਲੋਕ ਨਰਕਾਂ ਵਿਚ। ਜਨਕ ਕਹਿੰਦਾ ਛੱਡ, ਸਾਰਿਆਂ ਨੂੰ ਗਾਹ ਫੇਰ ਜਾਊਂਗਾ, ਸਭਨਾਂ ਦੀ ਕਰ ਬੰਦ ਕਲਾ ਸੀ, ਇਨ੍ਹਾਂ ਨੂੰ ਛੱਡ ਪਹਿਲਾਂ। ਹਰਗੋਬਿੰਦ ਪਾਤਸ਼ਾਹ ਨੇ ਤਾਂ ਹੀ ਕਿਹਾ ਸੀ ਨਾ, ਗਵਾਲੀਅਰ ਮੈਂ ਤਾਂ ਨਿਕਲੂਗਾ ਜੇ ਸਾਰਿਆਂ ਨੂੰ ਕੱਢੇ। ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਪਿਆ, ਸਰਬ ਦਾ ਭਲਾ। ਉਹੀ ਜਨ ਕਹਿੰਦਾ ਜਦ ਤੱਕ ਇਨ੍ਹਾਂ ਨੂੰ ਨਹੀਂ ਛੱਡਦਾ, ਮੈਂ ਵੀ ਨਹੀਂ ਸੁਰਗ ਵਿਚ ਜਾਂਦਾ। ਧਰਮਰਾਜ ਕਹਿੰਦਾ ਜੀ ਮੈਂ ਮਜਬੂਰ ਹੈ, ਹਾਂ ਬੰਦਾ ਮੈਂ ਤਾਂ ਠਾਕੁਰ ਅਕਾਲ ਪੁਰਖ ਦੇ ਹੁਕਮ ਵਿਚ ਬੰਦ ਕਰੇ। ਜੇ ਉਹਦਾ ਸੁਪਰਡੈਂਟ ਨਹੀਂ ਬੰਦ ਕਰਦਾ ਹੁੰਦਾ, ਮੈਜਿਸਟ੍ਰੇਟ ਦੇ ਹੁਕਮ ਨਾਲ ਜੇਲ ਹੁੰਦੀ ਹੁੰਦੀ ਹੈ, ਉਹ ਤਾਂ ਪਹਿਰੇਦਾਰੇ ਹੁੰਦਾ, ਮੇਰੇ ਹੱਥ ਨੀ ਜੀ। ਇਨ੍ਹਾਂ ਨੇ ਪਾਪ ਕਰੇ, ਫਾਇਦੇ ਕੋਈ ਨੀ, ਇਨ੍ਹਾਂ ਦੇ ਪਾਪਾਂ ਨੂੰ ਮੈਂ ਲੈਣਾ। ਵਾਹਿਗੁਰੂ ਦਾ ਨਾਮ, ਕਹਿੰਦੇ ਗੱਡ ਲੈ ਤੇ ਤੁਲਾ, ਸਾਰੇ ਪਾਪ ਪਾ ਦੇ ਇੱਕ ਪਾਸੇ, ਜਿੰਨੇ ਹਨ ਰਜਿਸਟਰ ਲੱਗਿਆ ਹੈ, ਕਦੇ ਤੁਹਾਨੂੰ ਦੱਸਾਂਗੇ। ਇੱਕ ਇੱਕ ਕਰਮ ਰਜਿਸਟਰਡ ਹੋ ਰਿਹਾ ਸਾਡਾ, ਇੱਕ ਇੱਕ ਕਰਮ ਇੱਕ ਇੱਕ ਪਲ ਦਾ, ਕਿਤੇ ਭੁਲੇਖਾ ਨਾ ਕਰਿਓ, ਲੰਘ ਗਿਆ ਟਾਈਮ। ਨਹੀਂ ਨਹੀਂ, ਉਹ ਰਜਿਸਟਰ ਲੱਗਿਆ ਤੇ ਕਹਿੰਦਾ ਰੱਖ ਇੱਥੇ ਪਾਲੜ ਚ, ਜਿੰਨੇ ਇਨ੍ਹਾਂ ਦੇ ਪਾਪ ਨੇ, سارے نرکاں دے پاپ تے کہندا انہاں دے برابر میرا ایک گھڑی دا سمرن رکھ دے ایک گھڑی دے سمرن نے تن تن راجہ جن کہے جن سمرن کیا بویک ایک گھڑی کے سمرن پاپی ترے نرکا کوئی چڑھاتا واحگرو دے سمرن کلا دی کیڑی گل ہے اتے کہڑا وہ ایک ہی کلا ہی سی کتے سدگر نانک دیو جی دی سنگت سدگر نانک دیو جی دی بانی انہاں دے درشن گرو ارجن پاتشاہ کہہ رہے نے کوئی بندہ نہیں کہہ رہا تین سب کل کی ہوا اکی دی گیارہ دی بھی گنتی نہیں ایتھے سب بچن ہے انہاں دے سارے کلاں دے ادھار جو ستگر پاتشاہ دی بانی پڑھن سن گے
سچ سوادی بان سچ سچے پے دھریو
کیسے نے ستگر پائی انہاں دی سبا سچی سات سنگت سبا ہے ساڈے ستگراں دی اس سبا وچ وس رہے نے پھر سنگت ہر پرب وسا جی ساڈے ستگراں دی سبا سچی دیوان انہاں دا آسرا ایتھے دیوان دا اثر کرنا آسرا ساڈے ستگراں دا آسرا سچا لوک پرلوک وچ اپنے سکھ دے نال کتھے کتھے نہیں نال گئے بیدی چند دسالے لے کے پٹی بڑھ گیا گرسکھ پیارے پٹی دے وچ پٹی بڑھے آرے دی دانے پنن والے دی آنے در تو گھیرا پی گیا دشالے چکے ہوئے جو مارا دے کھولے سی تے جد ویکھیا ہن پھڑیا جانے تے ارداس پتا کی کیتی کہندا ستگر مر جاواں چنگا جے پھڑیا گیا کہن گے گرو دا سکھ چور ہے اج کے آکھو ست تہاڈے چرنا چ ایک نمرتا سہت بینتی ہے واحگرو میں نہیں جاندا کوئی ماڑا کم تہاڈے تو کرے پر جے کتے سما آج اپنے آپ نو یاد نہ رکھے ہو ساڈے ستگر نو لوگ کی کہیں تی پت غلطی کر جاوے تی پت دا بگڑنا کچھ نہیں ماں باپ دا رہنا ککھ نہیں رب اپنے ماں باپ نو ہوندا تی پت غلطی کر دوں گا تے ماں باپ دی روٹی گئی منہ دکھاؤ تو گیا آپ بھی اپنی بھی ماں کوئی صاحب کور صاحب اپنا بھی گرو گوبند سنگھ باپ ہے جی کتے غلطی کران گے کینو اڑامبا جاؤ گا ذرا اے سوچ لیا بھائی بدھی چند کہندا جی میں پڑھیا گیا میں تو کوئی نہیں رولا پی جانا گرو دا سکھ چور ایدے نالو مرنا چنگا سکھی نو کلنک تنا ہو جائے گرو دے اتے رما نہ جاوے او مچدی پٹی وچ بڑھ گیا جد بڑھیا او در چھویں پادشاہ اٹھے شری امرتسر اچی اچی کہن لگے پانی دیا گاگرا لیاؤ پانی دیا گاگرا لیاؤ نٹھے سکھ گاگرا لیا کہ ساڈے اتے پاؤ بستر پائے ہوئے چھویں پادشاہ سکھ ران ہو کی رہے او گاگرا جلدیاں چھویں پادشاہ جیڑی پٹھی سی اگ ٹھنڈی ٹھار ہوگی کتھے ہو تے کتھے ہو کتھے نہیں سہتا کردا ہو جی اسی پاتر بن گئے سکھ پوچھن مہاراج گل کی ہوگی کوئی گرمی دا موسم نہیں ہے شریر تہاڈا ڈھلا نہیں کہندے ٹکو تے صحیح آ جان ہے سارے نکو گئے تے تو ہے ہی نہیں آ گیا پھر مارا دے اتہاس وچ اے بھی لکھے ہے کہ ستگراں دے شریر تے چھالے ہوئے ہوئے شری گرو ہر گوبند صاحب مارا دے پر اتے سی نہیں اتے آگے نہیں لگے تاتی بون لا گئی پار برہم شرنائی تو گرد ہمارے رام کا دکھ لگے نا بن گئے او دے ماں باپ بیٹھے ہو تسی ماما بیٹھی ہیں پت دا دکھ سہارو نے بچے دا دکھ سہار سکدے ہو رب اگے ارداس کروں گی ماں سچے پاتشاہ ادا دکھ مینو دے دے اینو دکھی نہ کر بن جو دے پت بن جو دے سیوک او بھی ساڈے دکھ اپنے تے سہارن نوں تیار ایسے ساڈے سدگر پھر پڑے جی دکھ
سچ سوا دیوان سچ سچے پہ تریو
اودی سوا سچ سنگت ہے سچی تے او دا دیوان آسرا سچا ہے کدے بھی منہ نہیں پھیرو لکھ بار آسرا منگو ایتھے کڑم تو تیجی بار پیسے دھار لین لگو منہ موڑ لوں گا متر منہ موڑ لوں او دا سچا آسرا لکھ بار منگو تا بھی حاضر ہے جتھے منگو اتھے ہی پر او دردا کتھے ہے آسرا او شبا بناؤندا کتھے سات سچے پے دھریو جتھے سنگی بھی سچے ہون گے او اپنے آپ نوں دھریو اوتھے رکھ دے اوتھے براجمان کر دے اوتھے پرگٹ کر دے جتھے سچ ہے او کیویں نہیں سچ ارداس کرن لگے تا آپاں وی سچ بن جانے رکھ لے سچے پاتشاہ تیرے ہی ہیں تیرے بنا ہی نہیں کوئی جتیاں پاؤن لگے کچھ ہو رہے ہونے آج پھر کو سچ سچی کتے گل ہوگی گرسکھ پیارا اوتھے نہیں میں کھڑ دا ہوں اوتھے تو متر نہیں تھوڑا کھڑ دا جے جھوٹ بولن لگ جاؤں کہو کچھ اور تے کماو کچھ متر بھی ساتھ چھڑ جو تے رب کتے کھڑوں گا او اپنا آسرا اپنی سبا کتے کر دے جتھے سیوک بھی شردا والے سچے ہون
سچا تخت نواس سچ تپاوس کریو
تے او دا تخت سچا اوتھے سچے ہی سچ نبڑے او دا تخت پاو کچہری سچی تے تپاوس دا ارتھ ہے نیا انصاف فیصلہ جتھے کچہری سچی ہوے گی فیصلہ بھی سچا ہوے گا جد جج سچا ہے تے جھوٹا فیصلہ کیویں کر دوں گا ساڈے جج بھی جھوٹے تے فیصلے بھی جھوٹے او سچ سبھا دی بار سچ سچے پہ ترے او سچے تخت نواس او دا تخت او دی بیٹھن والی جگہ کی سچ ہے اوتھے جھوٹ کھئی نہیں پرے وئی نہیں اوتھے دعائے شئی نہیں تے سچ سبھا دی بار سچ تے سچائی او دا نیاو کہہ دیتا ہے اوتھے سچے ہی سچ نبڑے چون وقت کڈے جل مالے کدے بے انصافی نہیں کردا بھلیا نہ کرو کدے دکھ آ گئے کمزوری آ گئی تے حکم لکھ دکھ سکھ پائی او دا حکم ہے دھرم راج نو کہ جو کچھ دے تقدیر وچ نے کرم لکھے ہیں او دے مطابق اینو دکھ سکھ دینے ہیں گھٹ ودھ نہیں کرنے نہ اوتھے سفارش ہے نہ اوتھے رشوت ہے
سچ سرجو سنسار آپ اپل نہ بھلو
اوتھے سچے واہگرو نے سرجو بنایا ہے سرجنا بناونا سنسار جگت پر اودی اک وڈیائی کی ہے سچے دی آپ اپل نہ بھلو سمجھو جو رہ سکنو تسی کوٹھی بناؤ پنجاب وچ نقشہ بناؤ آرکیٹیکٹ لے آؤ انجینئر لے آؤ چنگے تے چنگا مٹیریل لاؤ چنگے تے چنگا کاریگر بن تو بعد 15 نقص رہ جانے ایک کچن ادھر نو بناونا سی یہ ڈرائنگ روم ایتھے نہیں سی بناونا یہ رنگ ایتھے ہور لاونا سی ایک چگا سیوندا کوڑ سیوندا تے سیون والا کنے کاریگر ہوئے کدے پھر سونا دھاڑ دے دی جیب جی اوپر نو لا پائیے دے بٹن ایتھے نہیں لگے ہیں گے جنیا چیزاں دنیا وچ بندیا سارے وچ نقص پیندے نے اسی خود نقص کڈ دے ہیں کہ غلط بنی ہے پوری ٹھیک پر ویکھو واہگرو سچا انانت کھنڈ برنڈ بنا تے کسے چیز وچوں بھول نکلی او نہیں اج کے آکھو سر کوئی سائنسدان کوئی انجینئر جمے نہیں وہ گڈیاں بورڈ بنیا تہاڈے مرسیڈ بنی ایلبن بنی ٹوائٹا بنی آئے سال کدے موجا بدل دنے ہو کدے لائٹاں بدل دیا کدے ٹرنک بدلتا ਕਦੇ ਟਾਇਰਾਂ ਦੇ ਹੋਰ ਤਰ੍ਹਾਂ ਬਣਾਤੇ, ਕਦੇ ਬ੍ਰੇਕਾਂ ਦੀ ਲਾਈਨ ਬਦਲਤੀ, ਆਏ ਸਾਲ ਡੀਮੋਡੂਲੇਸ਼ਨ ਹੁੰਦੀ ਹੈ ਨਾ, ਕਿਉਂਕਿ ਪਿਛਲੀਆਂ ਖਰਾਬ ਨਿਕਲਦੀਆਂ ਨੇ, ਚੰਗੀ ਤੇ ਚੰਗੀ ਕਾਢ। ਸੁਣੋ, ਉਹ ਐਸਾ ਭੁੱਲ ਆਪਣੀ ਮਨੁੱਖ ਦੀ ਗੱਡੀ ਬਣਾਈ, ਅਰਬਾਂ ਖਰਬਾਂ ਸਾਲ ਹੋ ਗਏ, ਜਿੱਥੇ ਨੱਕ ਲਾ ਤਾ ਬਦਲਣਾ ਹੀ ਨੀ ਪਿਆ, ਜਿੱਥੇ ਤਨ ਲਾ ਤੇ ਬਦਲਣਾ ਹੀ ਨੀ ਪਏ। ਆਪ ਭੁੱਲ ਨਾ ਭੁੱਲੋ, ਸੱਚ ਸਿਰਜੇ ਸੰਸਾਰ, ਜਿੱਥੇ ਪਹਾੜ ਬਣਾਤੇ ਠੀਕੇ ਬਣਾਤੇ, ਜਿੱਥੇ ਨੂੰ ਦਰਿਆ ਵਹਾਤੇ ਠੀਕੇ ਬਣਾਤੇ, ਜਿੱਥੇ ਰੇਤਾ ਬਣਾਤਾ ਠੀਕੇ, ਜਿੱਥੇ ਅੱਖਾਂ ਲਾਤੀਆਂ ਕੋਈ ਮੈਡੀਕਲ ਸਪੈਸ਼ਲਿਸਟ ਆਈਦਾ, ਕਹਿ ਨੀ ਸਕਦਾ ਕਿ ਦੋ ਉਂਗਲ ਹੇਠ ਚਾਹੀਦੀਆਂ ਸੀ। ਇਹ ਮੱਥੇ ਦੇ ਉੱਪਰ ਨੂੰ ਕਿਸੇ ਪੁੱਛੋ ਡਾਕਟਰ ਨੂੰ, ਜੇ ਗੋਡਿਆਂ ਪਰ ਲਾ ਦਿੰਦਾ ਨਾ ਅੱਖਾਂ, ਬੱਟੀ ਬੰਨ ਕੇ ਰੱਖਣੀ ਪੈਂਦੀ। ਆਪੇ ਭੁੱਲ ਨਾ ਭੁੱਲੋ, ਉਹ ਕਿਉਂ ਨੀ ਭੁੱਲਿਆ, ਕਿਉਂਕਿ ਸੱਚਾ ਸੱਚ ਸਿਰਜੋ ਸੰਸਾਰ, ਐਡੀ ਵੱਡੀ ਚੀਜ਼ ਰਚਨਾ ਰਚਨੀ ਤੇ ਵਿੱਚੋਂ ਭੁੱਲ ਨਾ ਨਿਕਲਣੀ, ਕੋਈ ਥੋੜੀ ਕਾਰੀਗਰੀ। ਤਾਂ ਹੀ ਕਹਿ ਦਿੱਤਾ ਉਸ ਵਾਹਿਗੁਰੂ ਨੂੰ ਅਮੁੱਲ ਗੁਣ, ਜਪਜੀ ਸਾਹਿਬ ਨਾਲ ਜੁੜਿਆ ਕਰੋ ਕਦੇ, ਉਸ ਵਾਹਿਗੁਰੂ ਦੇ ਗੁਣ ਅਮੁੱਲ। ਇੱਥੇ ਜਿੰਨੇ ਵੀ ਗੁਣ ਆਪਾਂ ਸਿੱਖਦੇ ਹਾਂ, ਮੁੱਲ ਇੰਜਨੀਅਰ ਦੀ ਕਿੰਨੀ ਕੀਮਤ ਹੈ, ਮਾਸਟਰ ਦੀ ਕਿੰਨੀ ਤਨਖਾਹ ਹੈ, ਡਾਕਟਰ ਦੀ ਕਿੰਨੀ ਫੀਸ ਹੈ, ਰਾਜ ਦੀ ਕੀ ਦਿਹਾੜੀ ਹੈ, ਡਰਾਈਵਰ ਦੀ ਕੀ ਦਿਹਾੜੀ ਹੈ, ਛੇ ਪੌਣ ਘੰਟੇ ਦੇ ਨੇ, ਚਾਰ ਘੰਟੇ ਦੇ ਨੇ, ਸਾਰੀਆਂ ਜੌਬਜਾਂ ਦਾ ਸਾਰੀਆਂ ਮੁੱਲ ਪੈਂਦੇ ਨੇ। ਸਾਡਾ ਵੀ ਹੈਗਾ ਫਲਾਣਾ ਰਾਜੀ ਬੁਲਾਉਣਾ, ਕਿੰਨੇ ਪੌਂਡ ਦੇਣੇ, ਸਾਰਿਆਂ ਦੇ ਗੁਣਾਂ ਦਾ, ਢੱਡੀਆਂ ਦਾ, ਸਭ ਦੇ ਗੁਣਾਂ ਦਾ ਮੁੱਲ ਹੈ, ਪਰ ਇੱਕ ਵਾਹਿਗੁਰੂ ਦੇ ਗੁਣ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ। ਉਹਦੇ ਗੁਣ ਅਮੁੱਲ, ਕੈਸੇ ਅਮੁੱਲ ਨੇ, ਇੰਨੇ ਖੰਡ ਬ੍ਰਹਮੰਡ ਸਾਜ ਤੇ ਭੁੱਲ ਨਿਕਲੀ ਉਹ ਨਹੀਂ, ਕਿਤੇ ਕੋਈ ਜੰਮਿਆ ਹੀ ਨਹੀਂ ਕਿ ਇੱਥੇ ਤੂੰ ਭੁੱਲ ਕੀਤੀ ਹੈ।
ਰਤਨ ਨਾਮੋ ਪਾਰ ਕੀਮ ਨਾ ਪਵੇ ਅਮੁੱਲ।
ਲੋ, ਜਿਹੜਾ ਬਹੁਤ ਗੁਣੀ ਹੋਵੇ ਨਾ, ਚੰਗਾ ਨੇਕ ਬੰਦਾ ਸਤਪੁਰਸ਼ ਹੋਵੇ, ਉਹਦੇ ਨਾਮ ਦੀ ਤੁਹਾਨੂੰ ਕਦਰ ਹੋਵੇਗੀ, ਉਹਦੇ ਨਾਮ ਨੂੰ ਤੁਸੀਂ ਉੱਚਾ ਕਹੋਗੇ। ਧੰਨ ਹੈ ਇਹ ਨਾਮ, ਧੰਨ ਹੈ ਇਹਦੇ ਮਾਂ ਬਾਪ ਜਿਨ੍ਹਾਂ ਨੇ ਪੈਦਾ ਕੀਤਾ। ਜਿਸ ਵਾਹਿਗੁਰੂ ਦੇ ਇਤਨੇ ਗੁਣ, ਉਹਦਾ ਨਾਮ ਗੁਰੂ ਅਰਜਨ ਕਹਿੰਦੇ ਅਮੁੱਲ, ਉਹਦੇ ਗੁਣ ਵੀ ਅਮੁੱਲ। ਉਸ ਵਾਹਿਗੁਰੂ ਦਾ ਨਾਮ ਕਿੰਨਾ ਕੁ ਅਮੁੱਲ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੁੱਛ ਸੁਣਾਈ ਘਰ ਘਰੇ ਨਾਨਕ ਨਾਮ ਅਮੁੱਲ। ਇੰਨਾ ਅਮੁੱਲ ਹੈ ਵਾਹਿਗੁਰੂ ਦਾ ਨਾਮ, ਕੰਚਨ ਸਿਉ ਪਾਈਏ ਨਹੀਂ ਤੋਲ। ਜੇ ਕੋਈ ਕਵੇ ਆ ਜਾ ਤੇਰੇ ਨਾਮ ਦੇ ਬਰਾਬਰ ਸਿਉ ਨਾ ਦੰਨੇ, ਤਾਂ ਵੀ ਨਹੀਂ ਆਉਣਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਪਾਮ ਦੋ। ਅੱਜ ਤੱਕ ਉਹਦੇ ਨਾਮ ਦੀ ਕੀਮਤ ਪਾਏ ਨਹੀਂ ਸਕਿਆ ਕੋਈ, ਉਹ ਆਪ ਅਮੁੱਲਕ ਹੈ, ਉਹਦਾ ਨਾਮ ਅਮੁੱਲਕ ਹੈ।
ਇਹ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੋ ਪਾਏ।
ਜਦੋਂ ਕਿਰਪਾਲ ਹੁੰਦਾ ਸ੍ਰਿਸ਼ਟੀ ਦਾ ਰੱਖਣ ਵਾਹਿਗੁਰੂ, ਫਿਰ ਉਹਦੋ ਨਾਮ ਦੀ ਦਾਤ ਬਖਸ਼ਦਾ, ਜੋੜ ਲੈਂਦਾ ਆਪਣੇ ਨਾਲ, ਆਪਣੀ ਸ਼ਰਨ ਵਿਚ ਬੁਲਾ ਲੈਂਦਾ, ਤੇ ਬੁਲਾਉਣ ਵਾਲਿਆਂ ਨੂੰ ਮਿਲਦਾ ਕੀ ਹੈ, ਸਰਬ ਸੁਖ ਪਾਏ। ਇਹਨੂੰ ਨੌਵੇਂ ਪਾਤਸ਼ਾਹ ਤੋਂ ਸੁਣ ਲੋ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਸਦੀਵ ਦੋਹਾਂ ਲੋਕਾਂ ਵਿਚ ਸੁਖ, ਹਰ ਕੋ ਨਾਮ ਸਦਾ ਸੁਖਦਾਈ। ਉਹ ਤਾਰ ਤੇ ਤੁਸੀਂ ਓਵਰਕੋਟ ਹੋਣਾ ਬੜੇ ਚੰਗੇ ਲੱਗਦੇ ਸੀ ਪਿਛਲੇ ਮਹੀਨੇ, ਹੁਣ ਕੂਲਰ ਚੰਗੇ ਲੱਗਣੇ ਹੈ, ਪੱਖੇ ਚੰਗੇ ਲੱਗਣੇ ਹੈ, ਚਾਰ ਮਹੀਨੇ ਨੂੰ ਫੇਰ ਪੱਖੇ ਬੰਦ, ਫੇਰ ਰਜਾਈਆਂ ਕੱਢਣੀਆਂ ਪੈਣੀਆਂ। ਜਿਹੜੇ ਬਚਪਨ ਵਿਚ ਚੀਜ਼ਾਂ ਚੰਗੀਆਂ ਲੱਗੀਆਂ, ਜੋਬਨ ਨੂੰ ਚੰਗੀਆਂ ਨਹੀਂ ਲੱਗੀਆਂ, ਜਿਹੜੀਆਂ ਜੋਬਨ ਵਿਚ ਸੁਖ ਦਿੰਦੀਆਂ ਸੀ ਬਿਰਧ ਵਿਚ ਗਈਆਂ। ਪਰ ਇਕ ਵਾਹਿਗੁਰੂ ਦਾ ਨਾਮ ਹੈ, ਤਿੰਨੇ ਕਾਲ ਸੁਖ ਮਿਲਦਾ ਕਿਨੋਂ ਨੂੰ, ਜੇ ਕਿਰਪਾਲ ਜਿਨ੍ਹਾਂ ਉਤੇ ਵਾਹਿਗੁਰੂ ਕਿਰਪਾ ਕਰਦੇ, ਉਹ ਸਤਿਗੁਰ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਤੇ ਸਰਬ ਸੁਖ ਪਾਏ। ਇੰਨੇ ਸੁਖ ਮਿਲ ਜਾਣੇ, ਸੁਖ ਮੰਗਣ ਦੀ ਇੱਛਾ ਹੀ ਨਹੀਂ ਰਹਿਣੀ, ਸੁਖਾਂ ਵੱਲ ਧਿਆਨ ਹੀ ਨਹੀਂ ਰਹਿਣਾ, ਰੱਜ ਜਾਵੇਗਾ ਸੁਖਾਂ ਨਾਲ।
ਹਰ ਗੁਰੂ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਨ ਨਾ ਆਏ।
ਬਸ ਫਿਰ ਹੋਰ ਵੱਡੀ ਕੀ ਗੱਲ ਹੋਣੀ ਹੈ, 84 ਲੱਖ ਜੋਨੀ ਨੇ, ਇੱਥੇ ਹੁਣ ਇੱਕ ਬਚਨ ਹੈ ਬਹੁੜ ਫਿਰ ਜੋਨ। ਮਨੁੱਖ ਜਨਮ ਤਾਂ ਬਹੁਤ ਉੱਤਮ, ਇਹਦੇ ਵਿਚ ਆਉਣਾ ਚਾਹੀਦਾ। ਦੇਵੀ ਦੇਵਤੇ ਲੋਚਦੇ ਨੇ ਪਰ ਸਤਿਗੁਰ ਨਾਨਕ ਦੀ ਸ਼ਰਨ ਇਹ ਤੋਂ ਵੀ ਖਹਿੜਾ ਛਡਾਉਂਦੀ। ਜੋਨ ਨਾ ਆਏ ਤੋਂ ਇੱਥੇ ਭਾਵ ਲੈਣਾ, ਵਾਹਿਗੁਰੂ ਨੇ ਆਪਣੇ ਵਿਚ ਹੀ ਨਿਵਾਸ ਦੇ ਦੇਣਾ। ਆਖੋ ਸਤਨਾ ਤੇ ਐਸਾ ਨਿਵਾਸ ਦੇਣਾ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਭ ਕੁਰਬਾਨ। ਜਿਨ੍ਹਾਂ ਉਤੇ ਕਿਰਪਾਲ ਹੁੰਦੇ ਨੇ ਸਤਿਗੁਰ ਨਾਨਕ ਦੇਵ, ਜੋੜ ਲੈਂਦੇ ਨੇ ਆਪਣੇ ਚਰਨਾਂ ਨਾਲ, ਉਹ ਚਰਨਾਂ ਨਾਲ ਜੁੜਿਆ ਨੂੰ ਫਿਰ ਜਨਮ ਮਰਨ ਤੋਂ ਰਹਿਤ ਆਪਣੇ ਵਿਚ ਹੀ ਮਿਲਾ ਦਿੰਦੇ ਨੇ। ਬਾਬਾ ਲਹਿਣਾ ਜੀ ਜੁੜ ਗਏ, ਲਹਿਣਾ ਨੀ ਰਿਹਾ, ਉਹਨੂੰ ਨਾਨਕੇ ਬਣਾ ਦਿੱਤਾ। ਉਹਨੂੰ ਲਹਿਣਾ ਥੋੜਾ ਛੱਡਿਆ, ਵੀ ਟੂਣ ਤੋਂ ਮੱਤੇ ਕੀ ਸਰਾਂ ਦਾ ਰਹਿਣ ਵਾਲਾ ਲਹਿਣਾ, ਤੂੰ ਬਾਬਾ ਫੇਰੂ ਮੱਲ ਜੀ ਦਾ ਪੁੱਤ ਲੈਣਾ, ਤੂੰ ਮਾਂ ਸਭਰਾਈ ਜੀ ਦਾ ਪੁੱਤ ਲੈਣਾ, ਨਾ ਨਾ ਤੂੰ ਮਾਤਾ ਖੀਵੀ ਜੀ ਦੇ ਘਰ ਵਾਲਾ ਲੈਣਾ, ਨਹੀਂ ਨਹੀਂ। ਗੁਰਸਿੱਖ ਪਿਆਰੇ ਬਸ ਆਪਣਾ ਹੀ ਰੂਪ ਆਪਣੇ ਵਿਚ ਹੀ ਸੰਭਾਲਿਆ। ਕੌਣ ਜਿਨ੍ਹਾਂ ਉਤੇ ਕਿਰਪਾਲ, ਜਿਵੇਂ ਸੰਗਤਾਂ ਉਤੇ ਕਿਰਪਾਲੂ ਹੁੰਦੇ ਨੇ ਮਹਾਰਾਜ, ਦਿਨ ਦੀ ਥਕਾਵਟ ਛੱਡ ਕੇ, ਰੁਝੇਵਿਆਂ ਨੂੰ ਛੱਡ ਕੇ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਛੱਡ ਕੇ, ਮਾਇਆ ਦੇ ਚੱਕਰਾਂ ਨੂੰ ਛੱਡ ਕੇ ਉਦਮ ਬਖਸ਼ ਦਿੰਦੇ ਨੇ। ਸਤ ਸੰਗਤ ਤੈ ਪਿਆਰ, ਚਲੀਏ ਗੁਰੂ ਦੇ ਚਰਨਾਂ ਵਿਚ, ਚਰਨ ਛੋਹ ਪ੍ਰਾਪਤ ਕਰੀਏ, ਸੁਣੀਏ ਗੁਰੂ ਦੀ ਬਾਣੀ, ਜਿਹਦੇ ਖਾਤਰ ਆਇਓ ਆਇਓ ਸੁਣਨ ਪੜਨ ਕੋ ਬਾਣੀ। ਸੋ ਇਹ ਸਵਈਆ ਪੂਰਾ ਹੋ ਗਿਆ, ਇੱਥੋਂ ਹੀ ਗੁਰੂ ਮਹਾਰਾਜ ਤੇ ਤੁਹਾਡੀ ਸੰਗਤ ਦੀ ਕਿਰਪਾ ਨਾਲ ਕੱਲ ਨੂੰ ਵਿਚਾਰ ਆਰੰਭ ਕਰਾਂਗੇ। ਆਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਹੌਲੀ ਹੌਲੀ ਤੁਹਾਨੂੰ ਲਾ ਲੈਣਾ ਬੋਲਣ, ਤੁਸੀਂ ਵੀ ਜਿੱਦ ਕਰ ਦਿਓ, ਮੈਂ ਵੀ। ਮੈਂ ਕਹਿਣਾ ਵੀ ਸ਼ਬਦ ਪੜਾਉਣਾ, ਤੁਸੀਂ ਅਜੇ ਅੜੇ ਵੇ ਵੀ ਪੜਨਾ ਨੀ, ਸੰਤ ਜੋ ਮਰਜ਼ੀ ਕਹੀ ਜਾਵੇ ਕੋਈ ਨੀ, ਮੰਨਣਾ ਹੀ ਪੈਣਾ ਤੁਹਾਨੂੰ। ਬੋਲਿਓ ਬੀਬੀ ਤੁਸੀਂ ਵੀ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ
ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ,
ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ
ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਕੀ ਸੰਗਤਾਂ, ਆਪ ਜੀ ਦੇ ਚਰਨਾਂ ਵਿਚ ਸੇਵਾ ਕਰਦਿਆਂ ਹੋਈਆਂ ਭੁੱਲਾਂ ਤੋਂ ਖਿਮਾ ਬਖਸ਼ ਦੇਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ, ਸਤਿਗੁਰ ਸੱਚੇ ਪਾਤਸ਼ਾਹ ਆਪ ਦੇ ਦਰ ਆਈਆਂ ਸੰਗਤਾਂ ਵੱਲੋਂ ਕਿਰਤ ਕਮਾਈਆਂ ਵਿਚੋਂ ਆਪ ਜੀ ਦੀ ਬਾਣੀ ਦਾ ਸਤਿਕਾਰ ਹੋਇਆ, ਸੰਗਤਾਂ ਦੀ ਮਾਇਆ ਸਫਲੀ ਕਰਨੀ, ਸਾਰੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਸ ਵਿਚ ਪ੍ਰੇਮ ਪਿਆਰ ਸ਼ਰਧਾ ਭਾਵਨਾ ਦੀ ਦਾਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।